ਇੱਥੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਖਸਮੇ ਨਾਉ ਨ ਜਾਏ ਭਗਤ ਹੀਣ ਨਾਨਕ ਜੇ ਹੋਏਗਾ ਖਸਮੇ ਨਾਉ ਨ ਜਾਏ ਵਾਹਿਗੁਰੂ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਲਾਇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਮੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਆਦਿ ਬਾਣੀ ਜਪ ਜੀ ਸਾਹਿਬ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਿਲੱਖਣ ਬਾਣੀ ਹੈ ਜਪ ਜੀ ਸਾਹਿਬ ਦੇ ਬਾਰੇ ਜੋ ਕੁਛ ਵਿਦਵਾਨਾਂ ਨੇ ਵਿਚਾਰਾਂ ਕੀਤੀਆਂ ਹਨ ਅੱਜ ਤੱਕ ਤਕਰੀਬਨ 160 ਜਪ ਜੀ ਸਾਹਿਬ ਦੇ ਟੀਕੇ ਲਿਖੇ ਗਏ ਹਨ ਇਤਨਾ ਹੋਰ ਕਿਸੇ ਬਾਣੀ ਦੇ ਟੀਕੇ ਨਹੀਂ ਲਿਖੇ ਜਿੰਨੇ ਜਪ ਜੀ ਸਾਹਿਬ 'ਤੇ ਲਿਖੇ ਗਏ ਹਨ ਇਹ ਗੁਰਮਤਿ ਦੇ ਸਿਧਾਂਤਾਂ ਦਾ ਇੱਕ ਸੰਗ੍ਰਹਿ ਹੈ ਗੁਰਮਤਿ ਦੇ ਲਿਜਮਾਂ ਦੀ ਲਿਜਮਾਵਲੀ ਹੈ ਕੱਲ੍ਹ ਤੋਂ ਇਹਦੀ ਵਿਚਾਰ ਆਰੰਭ ਹੋਈ ਹੈ 5 ਪੌੜੀਆਂ ਤੱਕ ਵਿਚਾਰ ਹੋਈ ਹੈ ਅੱਜ 6ਵੀਂ ਪੌੜੀ ਆਰੰਭ ਹੁੰਦੀ ਹੈ 5 ਪੌੜੀਆਂ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ ਇਹ ਮਨੁੱਖਾ ਜੀਵਨ ਦਾ ਆਦਰਸ਼ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਵਿੱਚ ਆ ਕਰਕੇ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਇਹ ਤੇਰੇ ਜੀਵਨ ਦਾ ਮਨੋਰਥ ਹੈ ਨਾਮ ਨਾਲ ਜੁੜਨ ਦੇ ਲਈ ਕਈ ਤਰੀਕੇ ਵਰਤੇ ਜਾਂਦੇ ਹਨ ਕੋਈ ਪਵਿੱਤਰਤਾ ਨੂੰ ਮੁੱਖ ਰੱਖਦਾ ਹੈ ਕੋਈ ਮੋਨੀ ਬਣ ਜਾਂਦਾ ਹੈ ਕੋਈ ਵਰਤ ਰੱਖਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਧੁਰੋਂ ਲਿਖਾ ਕੇ ਆਏ ਹਾਂ ਜਿਸ ਦੇ ਹੁਕਮ 'ਚ ਪੈਦਾ ਹੋਏ ਹਾਂ ਉਹਦੇ ਹੁਕਮ 'ਚ ਚੱਲੀਏ ਹੁਕਮ ਕੀ ਹੈ ਹੁਕਮੇ ਅੰਦਰ ਸਭ ਕੁਝ ਬਾਹਰ ਹੁਕਮ ਨਾ ਕੋਏ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੋ ਰਿਹਾ ਹੈ ਹੁਕਮ ਬਿਨਾਂ ਝੂਲੇ ਨਹੀਂ ਪਾਰਤਾ ਹੁਕਮ ਕਿਵੇਂ ਬੁੱਝਿਆ ਜਾਏ ਕਹਿੰਦਾ ਗੁਣ ਗਾਓ ਗੁਣ ਗਾਉਣ ਦੇ ਕਈ ਤਰੀਕੇ ਦੱਸੇ ਕੋਈ ਕਿਸੇ ਤਰੀਕੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਰਿਆਂ ਤੋਂ ਸੌਖਾ ਤਰੀਕਾ ਜੇ ਵਾਹਿਗੁਰੂ ਦੇ ਗੁਣ ਗਾਵਣ ਦਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦਾਤਾ ਸਾਡੇ ਕੋਲ ਹਨ, ਦਿਨ ਰਾਤ ਅਸੀਂ ਦਾਤਾ ਨੂੰ ਵਰਤਦੇ ਹਾਂ। ਸਭ ਤੋਂ ਪਹਿਲੀ ਦਾਤ ਹੈ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪਹਿਰੇ ਰਾਖੀ, ਨਾਨਕ ਸਦ ਕੁਰਬਾਨ। ਇਹ ਸਰੀਰ ਦਾਤ ਹੈ, ਜੀਵ ਆਤਮਾ ਦਾਤ ਹੈ, ਸਾਰੇ ਪਦਾਰਥ ਵਾਹਿਗੁਰੂ ਦੀਆਂ ਦਾਤਾਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦਾਤ ਨੂੰ ਵੇਖ ਕੇ ਦਾਤੇ ਨਾਲ ਜੁੜ ਜਾਓ। ਇਹ ਯੋਗ ਹੈ, ਇਹ ਭਗਤੀ ਹੈ। ਕੋਈ ਪ੍ਰਾਣਾਯਾਮ ਦੁਆਰਾ ਜੁੜਦਾ ਹੈ, ਕੋਈ ਸਮਾਧੀਆਂ ਦੁਆਰਾ ਜੁੜਦਾ ਹੈ, ਕੋਈ ਕੀਰਤਨ ਦੁਆਰਾ ਜੁੜਦਾ ਹੈ, ਕੋਈ ਸਿਮਰਨ ਦੁਆਰਾ ਜੁੜਦਾ ਹੈ। ਗੁਰੂ ਨਾਨਕ ਕਹਿੰਦੇ ਨੇ ਦਾਤ ਨੂੰ ਵੇਖ ਕੇ ਤਤ ਨਾਲ ਜੁੜ ਜਾਓ। ਵਾਹਿਗੁਰੂ ਤੇਰਾ ਸ਼ੁਕਰ ਹੈ, ਤੁਮਨ ਸਰੀਰ ਦਿੱਤਾ ਹੈ, ਇਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਅਤੇ ਸਰਾਮ ਸਲੇ। ਦਾਤੇ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ, ਨਾਲ ਦੇ ਨਾਲ ਵਾਹਿਗੁਰੂ ਦੇ ਬਾਰੇ ਦੱਸਦੇ ਹਨ। ਸੱਚਾ ਸਾਹਿਬ ਹੈ, ਸੱਚੀ ਦੀ ਵਡਿਆਈ ਹੈ, ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ ਹੈ, ਆਪਣੇ ਆਪ ਪੈਦਾ ਹੋਇਆ ਹੈ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਕਰ ਆਸਣ ਡਿੱਠੋ ਚਾਓ। ਤੋ ਗੁਰਸਿੱਖੀ ਵਿੱਚ, ਗੁਰਮਤ ਵਿੱਚ ਗੁਰੂ ਨਾਨਕ ਸਾਹਿਬ ਤੀਰਥਾਂ ਦੇ ਇਸ਼ਨਾਨ ਦੇ ਬਾਰੇ ਕੋਈ ਜ਼ਿਕਰ ਕਰਦੇ ਹਨ, ਨਾਲ ਦੇ ਨਾਲ ਹੋਰ ਜਿਹੜੇ ਕੁਛ ਭਰਮ ਭੁਲੇਖੇ ਹਨ ਉਹ ਗੁਰੂ ਜੀ ਦੂਰ ਕਰਦੇ ਜਾਂਦੇ ਹਨ ਕਿ ਦਾਤ ਰਾਹੀਂ ਦਾਤੇ ਨਾਲ ਜੁੜਨਾ ਹੈ। ਬਾਕੀ ਦੇ ਸਾਧਨਾਂ ਦਾ ਜ਼ਿਕਰ ਕਰਦੇ ਹਨ ਕਿ ਤੀਰਥਾਂ 'ਤੇ ਨਹਾਉਣਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਪਰ ਕਹਿੰਦੇ ਨੇ ਤੀਰਥ ਨਹਾਉਣ, ਤੀਰਥ ਨਹਾਵਾਂ ਜੇ ਤਿਸ ਭਾਵਾਂ। ਤੀਰਥਾਂ ਦੇ ਇਸ਼ਨਾਨ ਦਾ ਤਾਂ ਹੀ ਲਾਭ ਹੈ ਜੇ ਵਾਹਿਗੁਰੂ ਨੂੰ ਭਾਗ ਹੈ, ਉਹਨੂੰ ਚੰਗੇ ਲੱਗੇ। ਜੇ ਵਾਹਿਗੁਰੂ ਚੰਗਾ ਨਹੀਂ ਲੱਗਾ ਤਾਂ ਤੀਰਥਾਂ 'ਤੇ ਜਾਣ ਦਾ ਇਹ ਦੱਸਿਆ ਹੈ ਕਿ ਇੱਕ ਭਾਉ ਲੱਥੀ ਨਾਤਿਆਂ ਲੋਏ ਭਾਅ ਚੜੀ ਇਸ ਹੋ। ਤੀਰਥਾਂ 'ਤੇ ਜਾਓ ਤੋ ਇਸ਼ਨਾਨ ਕਰਕੇ, ਕਿਸੇ ਇਕਾਂਤ ਜਗਤ ਬੈਠ ਕਰਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋਵੇ, ਇਕਾਂਤ ਵਿੱਚ ਰਸ ਮਾਣੇ, ਤਾਂ ਤੱਕ ਲਾਭ ਹੈ। ਤੋ ਗੁਰੂ ਜੀ ਕਹਿੰਦੇ ਸਿਰਫ ਪਾਣੀ ਦੇ ਵਿੱਚ ਸਰੀਰ ਨੂੰ ਧੋ ਲੈਣ ਨਾਲ ਕੋਈ ਲਾਭ ਨਹੀਂ ਹੈ, ਸਿਰਫ ਸਰੀਰ ਦੀ ਮਿੱਟੀ ਉੱਤਰ ਜਾਏਗੀ, ਹੋਰ ਕੁਛ ਨਹੀਂ ਹੈ। ਲੋੜ ਤਾਂ ਹੈ ਮਨ ਨੂੰ ਧੋਣ ਦੀ। ਜਿੰਨਾ ਚਿਰ ਮਨ ਨਹੀਂ ਧੋਤਾ ਜਾਂਦਾ ਉਨਾ ਚਿਰ ਨਾਮ ਨਾਲ ਨਹੀਂ ਜੁੜਦਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਵਾਹਿਗੁਰੂ ਦਾ ਨਾਮ ਹੀ ਤੀਰਥ ਹੈ। ਤੀਰਥ ਦਾ ਆਖਰੀ ਅਰਥ ਹੈ ਪਵਿੱਤਰ ਕਰਨ ਵਾਲਾ। ਵਾਹਿਗੁਰੂ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ। ਮਨ ਨੂੰ ਜਨਮਾਂ ਜਨਮਾਤਮਾ ਦੀ ਮੈਲ ਲੱਗੀ ਪਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇਹ ਮੈਲ ਸਰੀਰ ਨੂੰ ਪਾਣੀ ਵਿੱਚ ਧੋਵਣ ਦੇ ਨਾਲ ਨਹੀਂ ਉਤਰੇਗੀ। ਇਹ ਕਿਵੇਂ ਉਤਰੇਗੀ? ਭਰੀਏ ਮਤ ਪਾਪਾਂ ਕੇ ਸੰਗ, ਉਹ ਧੋ ਪਏ ਨਾਵੇਂ ਕੇ ਰੰਗ। ਨਾਮ ਦੇ ਸਿਮਰਨ ਦੇ ਨਾਲ ਇਹ ਮੈਲ ਦੂਰ ਹੋਵੇਗੀ। ਸਗੋਂ ਕਿਆ ਹੁੰਦਾ ਹੈ, ਅਸਲੀਅਤ ਨੂੰ ਨਾ ਸਮਝਣੇ ਕਰਕੇ ਤੀਰਥ ਵਰਤ ਅਰਦਾਨ ਕਰ, ਮਨ ਮੇਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ ਨਾਮ। ਕਈ ਵਾਰੀ ਤੀਰਥਾਂ ਦੇ ਇਸ਼ਨਾਨ ਦੇ ਨਾਲ ਅਸਲਿਤ ਨਾ ਸਮਝਣੇ ਕਰਕੇ ਹਉਮੈ ਆ ਜਾਂਦੀ ਹੈ। ਮੈਂ ਇਤਨੀ ਵਾਰੀ ਹੇਮਕੁੰਟ ਹੋਇਆ, ਮੈਂ ਇੱਥੇ ਹਰ ਮਹੀਨੇ ਅੰਮ੍ਰਿਤਸਰ ਜਾਂਦਾ ਹਾਂ, ਮੈਂ ਹਰ ਮਹੀਨੇ ਤਰਨ ਤਾਰਨ ਮੱਸਿਆ ਜਾ ਕੇ ਨਹਾਉਂਦਾ ਹਾਂ, ਹਉਮੈ ਆ ਜਾਂਦੀ ਹੈ। ਜੇ ਹਉਮੈ ਆ ਗਈ ਤਾਂ ਸਾਰੇ ਹੀ ਇਸ਼ਨਾਨ ਕੀਤੇ ਹੋਰ ਪੂਜਾ ਕੀਤੀ ਐਵੇਂ ਚਲੀ ਜਾਂਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਹੈ। ਗੁਰਮਤਿ ਵਿੱਚ ਸਾਧ ਸੰਗਤ ਜੀਓ ਬੜਾ ਬੜਾ ਇੱਕ ਭੇਦ ਰੱਖਿਆ ਗਿਆ ਹੈ ਹਉਮੈ ਦਾ ਅਤੇ ਨਾਮ ਦਾ। ਕਹਿੰਦੇ ਨੇ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਨਾਂ ਵਸੇ ਇੱਕ ਥਾਂ, ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜੇ ਹਉਮੈ ਹੋਵੇਗੀ ਤਾਂ ਨਾਮ ਨਹੀਂ ਹੋਵੇਗਾ, ਜੇ ਨਾਮ ਹੋਵੇਗਾ ਤਾਂ ਹਉਮੈ ਨਹੀਂ ਹੋਵੇਗੀ। ਹਉਮੈ ਨੇ ਹੀ ਇਹ ਸਾਰੇ ਪੌੜੇ ਪਾ ਰੱਖੇ ਹਨ। ਹਉਮੈ ਵਿੱਚ ਕੀਤੇ ਹੋਏ ਜਪ ਤਪ ਸਾਰੇ ਨਿਸਫਲ ਹਨ। ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੋਵਾ, ਹਉਮੈ ਵਿੱਚ ਲਿੱਤਾ, ਹਉਮੈ ਵਿੱਚ ਲਿਆ, ਹਉਮੈ ਵਿੱਚ ਖੱਟਿਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਸਚਾਰ ਕੁੜਿਆਰ, ਹਉਮੈ ਵਿੱਚ ਦਰਖ ਸਰੋਗੀ ਅਵਤਾਰ, ਹਉਮੈ ਵਿੱਚ ਹੱਸੇ, ਹਉਮੈ ਵਿੱਚ ਰੋਵੇ, ਹਉਮੈ ਵਿੱਚ ਭਰੀਏ, ਹਉਮੈ ਵਿੱਚ ਧੋਵੇ, ਹਉਮੈ ਵਿੱਚ ਜਾਤੀ ਜਿਣਸੀ ਖੋਵੇ, ਹਉਮੈ ਵਿੱਚ ਮੂਰਖ, ਹਉਮੈ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਬੜੀ ਸੂਖਸ਼ਮ ਬਾਤ ਹੈ। ਗੁਰੂ ਨਾਨਕ ਸਾਹਿਬ ਨੇ ਦੇਖਿਆ ਮੁਲਤਾਨ ਦੇ ਪੀਰ ਬੜੀ ਬੰਦਗੀ ਕਰਦੇ ਹਨ, ਜਪ ਕਰਦੇ ਹਨ, ਤਪ ਕਰਦੇ ਹਨ, ਪਰ ਹਉਮੈ ਨਾਲ ਭਰੇ ਪਏ ਹਨ। ਹਉਮੈ ਕਰਕੇ ਸਾਰਾ ਕੁਛ ਨਿਸਫਲ ਜਾ ਰਿਹਾ ਹੈ। ਇਸੇ ਕਰਕੇ ਉਹਨਾਂ ਕੋਲ ਜਾ ਕੇ ਮੰਗਿਆ ਕਿ ਭਾਈ ਮਨਿਕ ਪਾਓ, ਗਰੀਬੀ ਦਿਓ। ਗਰੀਬੀ ਦਾ ਭਾਵ ਹੈ ਨਿਮਰਤਾ, ਹਉਮੈ ਦਾ ਤਿਆਗ। ਤੋ ਪੀਰ ਨੂੰ ਸਮਝ ਆ ਗਈ ਕਿ ਨਾਨਕ ਤੱਪਾ ਸਾਡੇ ਕੋਲ ਗਰੀਬੀ ਲੈਣ ਨਹੀਂ ਆਇਆ, ਸਾਨੂੰ ਗਰੀਬੀ ਦੇਣ ਆਇਆ ਹੈ। ਇਹਦੇ ਮੰਗਣ ਦਾ ਭਾਵ ਇਹੀ ਹੈ, ਗਰੀਬੀ ਦਿਓ। ਅਸੀਂ ਲੋਕ ਬੜੀ ਬੰਦਗੀ ਕਰਦੇ ਹਾਂ, ਜਪ ਤਪ ਕਰਦੇ ਹਾਂ, ਜ਼ੋਦ ਕਰਦੇ ਹਾਂ, ਪਰ ਹਉਮੈ ਹੰਕਾਰ 'ਚ ਭਰੇ ਪਏ ਹਾਂ। ਇਸੇ ਤਰ੍ਹਾਂ ਹੀ ਤੀਰਥਾਂ ਦੇ ਨਾਵਣ ਬਾਰੇ ਗੁਰੂ ਜੀ ਕਹਿੰਦੇ ਨੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਯਾਦ ਰੱਖ ਲਓ ਕਿ ਵਾਹਿਗੁਰੂ ਦਾ ਨਾਮ ਹੀ ਤੀਰਥ ਹੈ, ਪਵਿੱਤਰ ਕਰਨੇ ਵਾਲਾ। ਤੀਰਥ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਕਰਨੀ ਤੀਰਥ ਦਾ ਇਸ਼ਨਾਨ ਹੈ। ਅੰਦਰ ਧੋਤਾ ਜਾਂਦਾ ਹੈ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮੱਲਾਓ। ਅੰਤਰਗਤੇ ਦੇ ਤੀਰਥ ਦੇ ਇਸ਼ਨਾਨ ਦੀ ਲੋੜ ਹੈ, ਅੰਦਰ ਦੇ ਇਸ਼ਨਾਨ ਦੀ ਲੋੜ ਹੈ। ਸ਼ਬਦ ਦੀ ਵਿਚਾਰ ਨਾਲ ਮਨ ਦੀ ਮੈਲ ਉੱਤਰ ਜਾਂਦੀ ਹੈ। ਸਾਧ ਦੱਸਾਂ ਪਾਪਾਂ ਮਲ ਧੋਵੇ, ਸ਼ਬਦ ਦੀ ਵਿਚਾਰ ਤੀਰਥ ਦਾ ਇਸ਼ਨਾਨ ਹੈ। ਅੰਤਸਕਰਨ ਸ਼ੁੱਧ ਹੋ ਜਾਂਦਾ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਸ਼ਾਸਤਰਾਂ ਦੇ ਅੰਦਰ ਦਸ ਪੁਰਬ ਮੰਨੇ ਗਏ ਹਨ। ਇੱਕ ਹੁੰਦਾ ਹੈ ਆਮ ਇਸ਼ਨਾਨ, ਇੱਕ ਹੁੰਦਾ ਹੈ ਉੱਤਮ ਇਸ਼ਨਾਨ, ਪੁਰਬੀ ਇਸ਼ਨਾਨ, ਇੱਕ ਹੁੰਦਾ ਹੈ ਪੁਰਬੀ ਇਸ਼ਨਾਨ। ਖਾਸ ਕੋਈ ਪੁਰਬ ਦਾ ਦਿਨ ਹੋਵੇ, ਜਿਵੇਂ ਮੱਸਿਆ ਹੋਵੇ, ਪੁਰਮਾਸ਼ੀ ਹੋਵੇ, ਗ੍ਰਹਿਣ ਲੱਗਾ ਹੋਵੇ, ਸੰਗਰਾਂਦ ਹੋਵੇ, ਅਤੇ ਕਿਸੇ ਤੀਰਥ 'ਤੇ ਜਾ ਕੇ ਸਰੋਵਰ ਵਿੱਚ ਨਦੀ ਵਿੱਚ ਜਾ ਕੇ ਇਸ਼ਨਾਨ ਕਰਨਾ, ਇਹ ਪੁਰਬੀ ਇਸ਼ਨਾਨ ਹੈ, ਉੱਤਮ ਇਸ਼ਨਾਨ ਹੈ। ਦਸ ਪੁਰਬ ਹਨ। ਤੋ ਕਾੜਸੀ ਹੈ, ਸੰਗਰਾਂਦ ਹੈ, ਮੱਸਿਆ ਹੈ, ਸੋਮਵੰਤੀ ਮੱਸਿਆ ਹੈ, ਗ੍ਰਹਿਣ ਹਨ, ਸੂਰਜ ਗ੍ਰਹਿਣ, ਚੰਨ ਗ੍ਰਹਿਣ। ਤੋ ਚਾਰ ਜਾਂ ਪੰਜ ਪੁਰਬ ਇਕੱਠੇ ਹੋਵਣ ਤਾਂ 12 ਸਾਲਾਂ ਬਾਅਦ ਕੁੰਭ ਲੱਗਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਥੇ ਗੁਰੂ ਦਾ ਗਿਆਨ ਵਸ ਗਏ ਉੱਥੇ ਹਰ ਵੇਲੇ ਦਸ ਪੁਰਬੀ ਲੱਗੀ ਹੋਈ ਹੈ। ਦਸ ਪੁਰਬੀ ਦਾ ਇਸ਼ਨਾਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਿਰਾ। ਹਰ ਵੇਲੇ ਦਸ ਪੁਰਬੀ ਹੈ, ਦਸ ਪੁਰਬਾਂ ਦਾ ਇਸ਼ਨਾਨ ਕਰ ਲਓ। ਤੋ ਤੀਰਥ ਨਾਵਾਂ ਚੇਤ ਸੁਭਾਵਾਂ, ਇਹ ਤਾਂ ਵਾਹਿਗੁਰੂ ਨੂੰ ਭਾ ਗਏ, ਉਹਨੂੰ ਚੰਗਾ ਲੱਗੇ, ਤਾਂ ਦਾ ਤੀਰਥ ਇਸ਼ਨਾਨ ਦਾ ਫਲ ਹੈ। ਮੈਨੂੰ ਬਾਣੀ ਕੇ ਲਾਇ ਕਰੇ, ਜੇ ਉਸਨੂੰ ਚੰਗਾ ਨਹੀਂ ਲੱਗਾ, ਵਾਹਿਗੁਰੂ ਨਹੀਂ ਪਾਇਆ, ਤਾਂ ਇਸ਼ਨਾਨ ਕਰਕੇ ਕੀ ਹੈ, ਤੀਰਥ ਦਾ ਇਸ਼ਨਾਨ ਕੀ ਹੈ, ਬੜੇ ਨਾਵੇਂ ਕੇ ਲਾਇ ਕਰੇ, ਨਾ ਕੀ ਕੀਤਾ ਹੈ, ਕੁਝ ਨਹੀਂ। ਜੇਤੀ ਸਿਰਠੋ ਪਾਈ ਵੇਖਾਂ, ਯਾਦ ਰੱਖ ਲਓ, ਗੁਰੂ ਨਾਨਕ ਕਹਿੰਦੇ ਨੇ ਕਿ ਇਹ ਜਿਹੜੇ ਹਨ ਤੀਰਥਾਂ ਦਾ ਇਸ਼ਨਾਨ, ਦਾਨ ਪੁੰਨ ਕਰਨਾ, ਇਹ ਸ਼ੁਭ ਗੁਣ ਹਨ, ਚੰਗੇ ਗੁਣ ਹਨ, ਹੋਣੇ ਚਾਹੀਦੇ ਨੇ। ਪਰ ਇਹਨਾਂ ਸਾਰਿਆਂ ਗੁਣਾਂ ਦੇ ਦੇਣ ਵਾਲਾ ਵਾਹਿਗੁਰੂ ਹੈ। ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੇਤੀ ਸਿਰਠੋ ਪਾਈ ਵੇਖਾਂ, ਮਿਣ ਕਰਮਾ ਕੀ ਮਿਲੇ ਲਈ, ਵਾਹਿਗੁਰੂ ਦੀ ਕਿਰਪਾ ਦੇ ਬਗੈਰ ਕਿਸੇ ਨੂੰ ਕੀ ਮਿਲਦਾ ਹੈ। ਉਹਦੀ ਕਿਰਪਾ ਬਗੈਰ ਨਾ ਕੋਈ ਤੀਰਥ ਲਾ ਸਕਦਾ, ਉਹਦੀ ਕਿਰਪਾ ਬਗੈਰ ਨਾ ਕੋਈ ਦਾਨ ਕਰ ਸਕਦਾ ਹੈ, ਉਹਦੀ ਕਿਰਪਾ ਬਗੈਰ ਨਾ ਕੋਈ ਪੁੰਨ ਕਰ ਸਕਦਾ ਹੈ। ਤਾਂ ਸਭ ਕੁਝ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ, ਸਭ ਕੁਛ ਜੋ ਮਿਲ ਰਿਹਾ ਹੈ ਉਹਦੀ ਕਿਰਪਾ ਨਾਲ ਹੀ ਮਿਲ ਰਿਹਾ ਹੈ। ਇਸ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ, ਗੁਰੂ ਦੇ ਉਪਦੇਸ਼ ਮੰਦਰ ਵਸਾ ਲਿਆ ਜਾਵੇ, ਤਾਂ ਮਤ ਵਿੱਚ ਰਤਨ ਜਵਾਹਰ ਅਤੇ ਮਾਣਕਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਰਤਨ ਜਵਾਹਰ ਮਾਣਕ ਇਹ ਕੀਮਤੀ ਪੱਥਰ ਹਨ, ਕਹਿੰਦੇ ਨੇ ਇੱਕ ਰਤਨ ਦੇ ਵਿੱਚੋਂ ਕਈ ਹੀਰੇ ਨਿਕਲਦੇ ਹਨ। ਜਵਾਹਰ ਕੀਮਤੀ ਪੱਥਰ ਹੈ ਚਮਕਣ ਵਾਲਾ, ਮਤ ਵਿੱਚ ਇਹ ਕਿਵੇਂ ਆ ਸਕਦੇ ਹਨ? ਸਾਡੀ ਮਤ ਵਿੱਚ ਤਾਂ ਬੜੀ ਸੂਖਮ ਚੀਜ਼ ਆ ਸਕਦੀ ਹੈ, ਕੇਵਲ ਸ਼ੁਭ ਗੁਣ ਆ ਸਕਦੇ ਨੇ, ਸ਼ੁਭ ਖਿਆਲ ਆ ਸਕਦੇ ਨੇ। ਮਤ ਵਿੱਚ ਪੱਥਰ ਕਿਵੇਂ ਆ ਜਾਂਦੇ ਨੇ? ਬੜੇ ਬੜੇ ਪੱਥਰ ਨਿਕਲ ਜਾ, ਦਾਣਾ ਨਹੀਂ ਆ ਸਕਦਾ, ਥੋੜ੍ਹਾ ਜਿਹਾ ਖੂਨ ਵੀ ਜੰਮ ਜਾਵੇ ਤਾਂ ਉਹ ਵੀ ਨਾੜੀ ਨੂੰ ਬਲੌਕ ਕਰ ਦਿੰਦਾ ਹੈ, ਬ੍ਰੇਨ ਹੈਮਰੇਜ ਹੋ ਜਾਂਦਾ ਹੈ। ਅਤੇ ਰਤਨ ਕਿਵੇਂ ਆ ਗਏ ਮਤ ਵਿੱਚ, ਜਵਾਹਰ ਕਿਵੇਂ ਆ ਗਏ? ਗੁਰਬਾਣੀ ਦੇ ਅੰਦਰ ਕਈ ਥਾਵਾਂ 'ਤੇ ਆਉਂਦੇ ਨੇ ਅੱਖਰੀ ਅਰਥ, ਫਿਰ ਹੁੰਦੇ ਨੇ ਅੰਤਰੀ ਵਰਥ, ਫਿਰ ਹੁੰਦੇ ਨੇ ਭਾਵ ਅਰਥ। ਬੜੀ ਸਮਝਣ ਵਿਚਾਰਨ ਦੀ ਲੋੜ ਹੈ, ਬੜੀ ਡੂੰਘਾਈ ਵਿੱਚ ਜਾਣਾ ਪੈਂਦਾ ਹੈ। ਜਪਜੀ ਸਾਹਿਬ ਨੂੰ ਵਿਦਵਾਨਾਂ ਨੇ ਸੂਤਰ ਮਾਤਰਕ ਅਲੰਕਾਰ ਦੱਸਿਆ ਹੈ ਕਿ ਜਿਵੇਂ ਸੂਤਰ ਦੀ ਛੱਲੀ ਹੁੰਦੀ ਹੈ, ਵੇਖਣ ਛੋਟੀ ਜਿੱਡੀ ਹੈ, ਖੋਲੋ ਮੀਲਾਂ ਤੱਕ ਚਲੀ ਜਾਂਦੀ ਹੈ, ਵਿਸਥਾਰ ਬੜਾ ਹੈ। ਕਈ ਵਾਰੀ ਉੱਪਰਲੇ ਅਰਥ ਹੋਰ ਹੁੰਦੇ ਨੇ, ਅੰਤਰੀ ਅਰਥ ਹੋਰ ਹੁੰਦੇ ਨੇ, ਭਾਵ ਅਰਥ ਹੋਰ ਹੁੰਦੇ ਨੇ, ਸਮਝਣਾ ਪੈਂਦਾ ਹੈ। ਰਤਨ ਦਾ ਅਰਥ ਮਹਾਂਪੁਰ ਕਰਦੇ ਹਨ ਸਖਸਾਲਾਂ ਦੇ ਅੰਦਰ, ਰਤਨਾ ਰਤਨਾ ਜਿੱਥੇ ਮੋਹ ਨਾ ਹੋਵੇ, ਤਿਆਗ ਤਿਆਗ ਬਹੁਤ ਕੀਮਤੀ ਚੀਜ਼ ਹੈ, ਰਤਨ ਹੈ ਮਤ ਵਿੱਚ ਰਤਨ। ਜੇ ਇਹ ਗੁਰੂ ਦੀ ਸਿੱਖਿਆ ਸੁਣ ਲਵੇ ਤਾਂ ਤਿਆਗ ਆ ਜਾਂਦਾ ਹੈ, ਤਿਆਗ ਬੜੀ ਵੱਡੀ ਚੀਜ਼ ਹੈ। ਮੋਹ ਕਰਕੇ ਹੀ ਸਾਰਾ ਸੰਸਾਰ ਫਸਿਆ ਪਿਆ ਹੈ, ਜਕੜਿਆ ਪਿਆ ਹੈ, ਜੇ ਤਿਆਗ ਆ ਜਾਵੇ ਕੁਛ ਵੀ ਨਹੀਂ, ਇਹ ਸਰੀਰ ਵੀ ਆਪਣਾ ਨਹੀਂ। ਮੈਨੂੰ ਯਾਦ ਹੈ ਪਾਕਿਸਤਾਨ 'ਚੋਂ ਚੱਲਣ ਲੱਗੇ ਅਤੇ ਕੁਛ ਲੋਕ ਮਨ ਉਦਾਸ ਹੋਏ, ਅਤੇ ਮਹਾਂਪੁਰਖ ਮਹੰਤ ਗੁਲਾਬ ਸਿੰਘ ਸਾਹਿਬ ਦੇ ਅੱਖਰ ਮਨ ਯਾਦ ਨੇ, ਉਹ ਕਹਿੰਦੇ ਨੇ ਗੁਰਮੁਖੋ ਜਿਸ ਚੀਜ਼ ਨੂੰ ਮੋਇਆ ਛੱਡ ਜਾਣਾ ਹੈ, ਜਿਹਦਿਆਂ ਛੱਡ ਗਏ ਤਾਂ ਕੀ ਹੋ ਗਿਆ। ਕੱਲ੍ਹ ਨੂੰ ਮਰ ਜਾਂਦੇ ਹਾਂ, ਸਭ ਕੁਛ ਛੋੜਨਾ, ਔਰ ਕੀ ਪਤਾ ਕਿਸ ਵੇਲੇ ਫੂਕ ਨਿਕਲ ਜਾਣੀ ਹੈ। ਹਰ ਜਪਦਿਆਂ ਖਿੰਨ ਢਿੱਲ ਨ ਕੀ ਚਈ ਮੇਰੀ ਜਿੰਦੜੀਏ, ਮਤ ਕੇ ਜਾ ਪੇ ਸਾ ਆਵੇ ਕੇ ਨਾ ਆਵੇ ਰਾਮ। ਇਹ ਸਵਾਸ ਆਏ ਅਗਲਾ ਆਉਣਾ ਕਿ ਨਹੀਂ ਆਉਣਾ। ਜਿਸ ਚੀਜ਼ ਨੂੰ ਮੋਇਆ ਛੱਡ ਜਾਣਾ ਹੈ, ਜਿਹਦਾ ਛੱਡ ਗਏ ਤਾਂ ਕੀ ਹੋ ਗਿਆ। ਬੜੀ ਵੱਡੀ ਚੀਜ਼ ਹੈ ਤਿਆਗ। ਸੰਤ ਰਤਨ ਮਾਲਾ ਦਾ ਲਿਖਿਆ ਹੈ ਕਿ ਤਿਆਗ ਸਾਧੂ ਦਾ ਗਹਿਣਾ ਹੈ। ਜਿਵੇਂ ਗਹਿਣੇ ਪਾ ਕੇ ਸ਼ੋਭਦਾ ਹੈ, ਸ਼ੋਭਲੀਕ ਹੁੰਦਾ ਹੈ ਸਰੀਰ, ਸਾਧੂ ਦਾ ਗਹਿਣਾ ਹੈ ਤਿਆਗ। ਬੜੀ ਵੱਡੀ ਚੀਜ਼ ਹੈ ਤਿਆਗ। ਬੜਾ ਸੁੱਖ ਹੈ ਤਿਆਗ ਦੇ ਅੰਦਰ। ਜਿਤਨਾ ਦੁੱਖ ਹੈ ਪਕੜ ਵਿੱਚ ਹੈ, ਤਿਆਗ ਵਿੱਚ ਸੁੱਖ ਹੈ। ਮੈਂ ਮੇਰੀ ਵਿੱਚ ਦੁੱਖ ਹੈ, ਜਿੱਥੇ ਤਿਆਗ ਹੈ ਉੱਥੇ ਸੁੱਖ ਹੈ, ਕੋਈ ਦੁੱਖ ਨਹੀਂ ਹੈ। ਮਤ ਵਿੱਚ ਰਤਨ ਰਤਨ ਆ ਜਾਂਦਾ, ਤਿਆਗ ਆ ਜਾਂਦਾ। ਜਵਾਹਰ, ਜਵਾਹਰ ਦਾ ਅਰਥ ਕਰਦੇ ਨੇ ਟਕਸਾਲ ਵਿੱਚ ਗਿਆਨ, ਗਿਆਨ ਦੀ ਪ੍ਰਾਪਤੀ। ਕਿਹੜਾ ਗਿਆਨ? ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਸਚਿਆਰ ਨੂੰ ਵੇਖਣਾ, ਜਿਵੇਂ ਭਾਈ ਕਨ੍ਹਈਏ ਨੇ ਵੇਖਿਆ ਸੀ ਅਤੇ ਕਹਿੰਦੇ ਨੇ ਮਹਾਰਾਜ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਈਂ, ਤੂੰ ਹੀ ਦਿਸਦਾ ਹੈ। ਮਾਣਕ, ਮਾਣਕ ਕਹਿੰਦੇ ਨੇ ਸ਼ੁਭ ਗੁਣਾਂ ਨੂੰ, ਸ਼ੁਭ ਗੁਣ ਦਾਨ ਕਰਨਾ, ਦਇਆ ਕਰਨੀ, ਪੁੰਨ ਕਰਨਾ, ਇਹ ਸ਼ੁਭ ਗੁਣ ਹਨ, ਇਹ ਮਾਣਕ ਹਨ। ਮਤ ਵਿੱਚ ਰਤਨ ਤਿਆਗ ਆ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਮਨੁੱਖ ਸ਼ੁਭ ਗੁਣ ਆ ਜਾਂਦੇ ਹਨ। ਜੇ ਇਹ ਗੁਰ ਕੀ ਸਿੱਖ ਸੁਣੇ, ਇਹ ਗੁਰੂ ਦੀ ਸਿੱਖਾਂ ਨੂੰ ਸੁਣ ਲਵੇ ਤਾਂ। ਇਸ ਲਈ ਗੁਰਾ ਇੱਕ ਦੇਹ ਬੁਝਾਈ, ਹੇ ਵਾਹਿਗੁਰੂ ਇਹੋ ਗੱਲ ਮੈਨੂੰ ਸਮਝਾ ਦੇ, ਸੁਝੀ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਕਦੇ ਬੋਲਣਾ ਨਹੀਂ ਚਾਹੀਦਾ। ਇਹ ਵੀ ਦਾਤਾ ਨੇ, ਇਹ ਵੀ ਕੀਮਤੀ ਦਾਤਾ ਨੇ। ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜ ਜਾਓ, ਇਹ ਆਪਣਾ ਸਿਧਾਂਤ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ। ਕਈ ਲੋਕ ਵੱਡੀ ਉਮਰਾਂ ਨੂੰ ਬੜਾ ਕੁਝ ਸਮਝਦੇ ਹਨ, ਉਮਰਾਂ ਵਧਾ ਲੈਣੀ, ਪ੍ਰਾਣਾਯਾਮ ਕਰ ਲੈਣੇ। ਜੇ ਯੁਗ ਚਾਰੇ ਆਰਜਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੰਨੀ ਵੱਡੀ ਉਮਰਾਂ ਵਾਲਾ ਕੋਈ ਹੋ ਜਾਵੇ ਕਿ ਚਾਰ ਯੁਗ ਦੀ ਉਮਰਾਂ ਹੋ ਜਾਏ, ਹੋਰ ਦਸੋਣੀ ਹੋਏ, ਹੋਰ ਦਸ ਗੁਣਾ ਹੋ ਜਾਵੇ, ਚਾਰ ਜ਼ਰਬੇ ਦਸ, 40 ਯੁਗ ਦੀ ਉਮਰਾਂ। ਚਾਰ ਯੁਗ ਦੀ ਉਮਰਾਂ ਵਾਲਾ ਇੱਕ ਯੋਗੀ ਦਾ ਜ਼ਿਕਰ ਆਉਂਦਾ ਹੈ। ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਹਨ। ਸਭ ਤੋਂ ਪਹਿਲੇ ਬਣਿਆ ਹੈ ਸੰਤੋਖ ਸਰ, ਫਿਰ ਬਣਿਆ ਹੈ ਅੰਮ੍ਰਿਤਸਰ, ਫਿਰ ਬਣਿਆ ਹੈ ਰਾਮ ਸਰ, ਫਿਰ ਬਣਿਆ ਹੈ ਕੌਲ ਸਰ, ਫਿਰ ਬਣਿਆ ਹੈ ਬਿਬੇਕ ਸਰ। ਸਭ ਤੋਂ ਪਹਿਲੇ ਸੰਤੋਖ ਸਰ ਬਣਿਆ ਹੈ। ਸਰੋਵਰ ਪੁੱਟਿਆ ਜਾ ਰਿਹਾ ਸੀ, ਖੁਦਾਈ ਹੋ ਰਹੀ ਸੀ, ਜ਼ਮੀਨ ਦੇ ਵਿੱਚ ਇੱਕ ਬੋਰਾ ਨਿਕਲਿਆ, ਉਹਦੇ ਅੱਗੇ ਪੱਥਰ ਪਿਆ ਹੋਇਆ, ਪਾਸੇ ਹਟਾਇਆ, ਦੇਖਿਆ ਸਿੱਖਾਂ ਨੇ ਕਿ ਬੋਰੇ ਦੇ ਅੰਦਰ ਦੀਵਾਰ ਦੇ ਨਾਲ ਪਿੱਠ ਲਾ ਕੇ ਯੋਗੀ ਬੈਠਾ ਹੈ, ਪਤਾ ਨਹੀਂ ਜਿਉਂਦਾ ਹੈ ਕਿ ਮੋਇਆ ਹੈ, ਸਵਾਸ ਨਹੀਂ ਆ ਰਹੇ। ਹੈਰਾਨ ਹੋਏ, ਦੌੜਦੇ ਗਏ ਗੁਰੂ ਅਰਜਨ ਸਾਹਿਬ ਦੇ ਕੋਲ, ਮਹਾਰਾਜ ਇੱਕ ਬੋਰਾ ਨਿਕਲਿਆ ਹੈ ਜ਼ਮੀਨ ਵਿੱਚ, ਉਹ 'ਚ ਯੋਗੀ ਬੈਠਾ ਹੋਇਆ ਹੈ, ਪਤਾ ਨਹੀਂ ਜਿਉਂਦਾ ਹੈ ਮੋਇਆ ਹੈ। ਗੁਰੂ ਅਰਜਨ ਸਾਹਿਬ ਆ ਗਏ, ਵੇਖਿਆ ਯੋਗੀ ਹੈ ਅਤੇ ਇਸਨੇ ਸਵਾਸ ਚੜ੍ਹਾਏ ਨੇ ਦਸਮ ਦੁਆਰ ਦੇ ਅੰਦਰ। ਜਿਹੜੀ ਉਮਰਾ ਹੈ ਇਹ ਸਵਾਸਾਂ ਦੀ ਗਿਣਤੀ ਹੁੰਦੀ ਹੈ, ਅੱਗੇ ਜਾ ਕੇ ਦਿਹਾੜੇ ਮਹੀਨੇ ਸਾਲ ਨਹੀਂ ਹਨ, ਸਵਾਸਾਂ ਦੀ ਗਿਣਤੀ ਹੁੰਦੀ ਹੈ। ਸਵਾਸਾਂ ਦੀ ਯੁਜ਼ਮ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਛੇਤੀ ਦੁਨੀਆ ਤੋਂ ਜਾਵੇਗਾ, ਜਿਤਨੇ ਸਵਾਸਾਂ ਦੀ ਯੁਜ਼ਮ ਘੱਟ ਕਰੇਗਾ ਉਤਨਾ ਹੀ ਜਲਦੀ ਸੰਸਾਰ ਤੋਂ ਜਾਵੇਗਾ, ਘੱਟ ਕਰੇਗਾ ਉਮਰ ਵੱਧ ਜਾਵੇਗੀ। ਇਹ ਆਪਣੇ ਅਖਤਿਆਰ ਵਿੱਚ ਹੈ, ਸਵਾਸ ਛੇਤੀ ਬਤੀਤ ਕਰਨੇ ਅਤੇ ਸਵਾਸਾਂ ਨੂੰ ਰੋਕ ਕੇ ਰੱਖਣਾ। ਗੁੱਸਾ ਆਵੇ, ਇੱਕ ਫਾਰਮੂਲਾ ਬਣਿਆ ਹੈ, ਦੱਸਿਆ ਹੈ ਸ਼ਾਸਤਰਾਂ ਨੇ ਕਿ 62 ਚਲਤੇ 18 ਦੌੜਤ 24 ਜਾਤ। ਇੱਕ ਫਾਰਮੂਲਾ ਹੈ ਕਿ ਅਸੀਂ ਬੈਠਿਆਂ ਆਰਾਮ ਦੇ ਨਾਲ ਇੱਕ ਮਿੰਟ ਵਿੱਚ, ਫਰਜ਼ ਕੀਤਾ ਇੱਕ ਮਿਸਾਲ ਹੈ, 12 ਸਵਾਸ ਜਾਣਗੇ। ਉੱਠ ਕੇ ਤੁਰ ਪੈਂਦੇ ਹਾਂ, ਇੱਕ ਮਿੰਟ 'ਚ 18 ਸਵਾਸ ਜਾਣਗੇ। ਅਤੇ ਜੇ ਅਸੀਂ ਦੌੜਦੇ ਹਾਂ, ਇੱਕ ਮਿੰਟ ਵਿੱਚ 24 ਸਵਾਸ ਜਾਣਗੇ। ਜੇ ਅਸੀਂ ਕ੍ਰੋਧ ਕਰਦੇ ਹਾਂ ਤਾਂ ਇੱਕ ਮਿੰਟ ਦੇ ਅੰਦਰ 42 ਸਵਾਸ ਜਾਣਗੇ। ਜੇ ਸੌਂ ਜਾਂਦੇ ਹਾਂ ਤਾਂ ਇੱਕ ਮਿੰਟ 24 ਸਵਾਸ ਜਾਣਗੇ। ਇਸੇ ਤਰ੍ਹਾਂ ਜੇ ਵਿਸ਼ਾ ਭੋਗਦੇ ਹਾਂ ਤਾਂ ਇੱਕ ਮਿੰਟ 64 ਸਵਾਸ ਜਾਣਗੇ। ਸਵਾਸਾਂ ਦੀ ਯੂਜ਼ਿੰਗ ਬੰਦ ਕਰ ਲੈਣੀ, ਸਵਾਸਾਂ ਟਿਕਾ ਲੈਣਾ ਦਸਮ ਦੁਆਰ ਦੇ ਅੰਦਰ, ਉਮਰ ਵੱਧ ਜਾਂਦੀ ਹੈ। ਦੇਖਿਆ ਗੁਰੂ ਅਰਜਨ ਸਾਹਿਬ ਨੇ ਕਿ ਯੋਗੀ ਨੇ ਸਵਾਸਾਂ ਨੂੰ ਚੜ੍ਹਾਏ ਦਸਮ ਦੁਆਰ ਵਿੱਚ, ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਯੋਗੀ ਨੂੰ ਹੱਥ ਨਾ ਲਾਉਣਾ, ਹੱਥ ਲਾਇਆ ਇਹਦੀ ਜਿਲਦ ਫਟ ਜਾਵੇਗੀ, ਸਕਿਨ ਫਟ ਜਾਏਗੀ, ਇਸਨੂੰ ਕਪਾਹ ਵਿੱਚ ਬਾਹਰ ਕੱਢੋ। ਕਪਾਹ ਲਿਆਂਦੀ ਬਹੁਤ ਸਾਰੀ, ਉਹਦੇ 'ਚ ਬਾਹਰ ਕੱਢਿਆ, ਲੰਮਾ ਪਾ ਦਿੱਤਾ ਅਤੇ ਕਹਿੰਦੇ ਨੇ ਕੁੱਟ ਦੇ ਕਟੋਰੇ ਲਿਆਓ ਅਤੇ ਇਹਦੇ ਪੈਰਾਂ ਵਿੱਚ ਘਿਓ ਅਤੇ ਕੇਸਰ ਰਗੜੋ। ਰਗੜਦੇ ਗਏ ਕੁੱਟਦੇ ਕੇ ਕਟੋਰਿਆਂ ਦੇ ਨਾਲ, ਘਿਓ ਅਤੇ ਕੇਸਰ ਰਗੜਦਿਆਂ 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 ਪੈਰਾਂ 'ਚ ਗਰਮੀ ਪੈਦਾ ਹੋ ਗਈ, ਪ੍ਰਾਣ ਕੱਲਾ ਚੱਲ ਪਏ, ਸਵਾਸ ਟਿਕੇ ਹੋਏ ਦਸਮ ਦੁਆਰ ਵਿੱਚ, ਉਹ ਸਵਾਸਾਂ ਦੀ ਪ੍ਰਾਣ ਕਲਾ ਚੱਲ ਪਈ, ਅੱਖਾਂ ਖੁੱਲ੍ਹ ਗਈਆਂ। ਆਲੇ ਦੁਆਲੇ ਵੇਖ ਕੇ ਯੋਗੀ ਕਹਿੰਦਾ ਹੈ ਕਲਯੁੱਗ ਆ ਗਏ। ਸਿੱਖਾਂ ਨੇ ਕਿਹਾ ਹਾਂ ਆ ਗਏ। ਕਹਿੰਦੇ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ? ਕਹਿੰਦੇ ਹਾਂ ਹੋ ਚੁੱਕਾ ਹੈ। ਇਹ ਗੁਰੂ ਨਾਨਕ ਦੀ ਗੱਦੀ 'ਤੇ ਗੁਰੂ ਅਰਜਨ ਸਾਹਿਬ ਬੈਠ ਗਏ ਨੇ? ਹਾਂ ਜਣ ਬੈਠ ਗਏ ਨੇ। ਕਹਿੰਦੇ ਮੈਨੂੰ ਦਰਸ਼ਨ ਕਰਾਓ ਗੁਰੂ ਅਰਜਨ ਸਾਹਿਬ ਦੇ, ਜਣੇ ਕੋਲ ਖੜ੍ਹੇ ਨੇ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸੁਣਾਓ ਯੋਗੀ ਜੀ, ਹੁਕਮ ਕਰੋ। ਮੈਂ ਹੀ ਅਰਜਨ ਹਾਂ, ਦਾਸ ਅਰਜਨ ਹੈ, ਹੁਕਮ ਕਰੋ। ਕਹਿੰਦੇ ਮੈਂ ਇੱਥੇ ਸਤ ਯੁੱਗ ਦਾ ਬੈਠਾ ਹੋਇਆ ਹਾਂ, ਸੰਤੋਖਾ ਮੇਰਾ ਨਾਂ ਹੈ। ਮੈਂ ਕੋਈ ਗਲਤੀ ਕੀਤੀ ਸੀ, ਮੇਰੇ ਗੁਰੂ ਨੇ ਸਰਾਪ ਦਿੱਤਾ ਕਿ ਜਾ ਤੇਰਾ ਕਦੇ ਉਧਾਰ ਨਹੀਂ ਹੋਵੇਗਾ। ਮੈਂ ਮਾਫੀਆਂ ਮੰਗੀਆਂ, ਫਿਰ ਗੁਰੂ ਨੇ ਕਿਹਾ ਕਲਯੁੱਗ ਆਵੇਗਾ, ਗੁਰੂ ਨਾਨਕ ਦਾ ਅਵਤਾਰ ਹੋਵੇਗਾ, ਉਹਨਾਂ ਦੀ ਗੱਦੀ 'ਤੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਬੈਠਣਗੇ, ਉਹ ਤੈਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇਣਗੇ, ਤਾਂ ਤੇਰਾ ਕਲਿਆਣ ਹੋਵੇਗਾ, ਉਧਾਰ ਹੋਵੇਗਾ। ਕਿਰਪਾ ਕਰੋ, ਮੈਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿਓ, ਮੇਰਾ ਉਧਾਰ ਕਰੋ। ਤਾਂ ਉਸ ਨੂੰ ਗੁਰੂ ਅਰਜਨ ਸਾਹਿਬ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ, ਉਹਦਾ ਉਧਾਰ ਹੋਇਆ, ਸਰੀਰ ਤਿਆਗ ਕੇ ਸੱਚਖੰਡ ਨੂੰ ਗਿਆ, ਆਵਾਗਮਨ ਮੁੱਕ ਗਿਆ ਅਤੇ ਉੱਥੇ ਉਹਦਾ ਸੰਸਕਾਰ ਕੀਤਾ ਅਤੇ ਉਹਦੀ ਯਾਦ 'ਚ ਬਣਾਇਆ ਗਿਆ ਸੰਤੋਖ ਸਰ। ਸਭ ਤੋਂ ਪਹਿਲਾ ਸਰੋਵਰ ਬਣਿਆ ਹੈ ਸੰਤੋਖ ਸਰ, ਉਸ ਤੋਂ ਬਾਅਦ ਬਣਿਆ ਹੈ ਅੰਮ੍ਰਿਤਸਰ। ਕਹਿੰਦੇ ਨੇ ਅੰਮ੍ਰਿਤ ਸਰੋਵਰ ਤਿਆਰ ਹੋਇਆ, ਉਹਦੇ 'ਚ ਪਾਣੀ ਪਾਇਆ ਅਤੇ ਸਾਰਾ ਪਾਣੀ ਥੱਲੇ ਚਲਾ ਗਿਆ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇਹਦੇ 'ਚ ਪਹਿਲੇ ਸੰਤੋਖ ਸਰ ਦਾ ਲਿਆ ਕੇ ਪਾਣੀ ਪਾਓ, ਤਾਂ ਕਿ ਇਸ ਧਰਤੀ ਨੂੰ ਸੰਤੋਖ ਆ ਜਾਵੇ, ਰੱਜ ਜਾਵੇ ਤਾਂ ਫਿਰ ਪਾਣੀ ਪੜੋਵੇਗਾ। ਕਹਿੰਦੇ ਨੇ ਸੰਤੋਖ ਸਰ ਦਾ ਪਾਣੀ ਪਾਇਆ ਅੰਮ੍ਰਿਤਸਰ ਵਿੱਚ, ਫਿਰ ਪਾਣੀ ਅੱਜ ਤੱਕ ਨਹੀਂ ਮੁੱਕਿਆ। ਜੇ ਜੁਗ ਚਾਰੇ ਆਰਜਾ, ਇਹ ਸ਼ੁਭ ਗੁਣਾਂ ਦੀਆਂ ਗੱਲਾਂ ਨੇ ਕਿ ਵੱਡੀ ਉਮਰਾਂ ਜੋ ਚਾਰ ਯੁੱਗ ਦੀ ਹੋ ਸਕਦੀ ਹੈ, 40 ਯੁੱਗ ਦੀ ਵੀ ਹੋ ਸਕਦੀ ਹੈ, ਹੋਰ ਦੱਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ। ਇਤਨਾ ਮਸ਼ਹੂਰ ਬੰਦਾ ਹੋ ਜਾਵੇ ਕਿ ਸਾਰੀ ਦੁਨੀਆ ਵਿੱਚ ਜਾਣਿਆ ਜਾਵੇ ਨਵਾਂ ਖੰਡਾਂ ਵਿੱਚ, ਆਲ ਵਰਲਡ। ਨਵਖੰਡ ਦਾ ਭਾਵ ਹੈ ਆਲ ਵਰਲਡ, ਸਾਰੀ ਦੁਨੀਆ 'ਚ ਮਸ਼ਹੂਰ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਈ, ਸਭ ਦੁਨੀਆ ਮਗਰ ਲੱਗਣ ਵਾਲੀ ਹੋਵੇ, ਹੁਕਮ ਚੱਲਣ ਵਾਲੀ ਹੋਵੇ। ਚੰਗਾ ਨਾਂ ਰਖਾਏ ਕੇ ਸੋਹਣਾ ਨਾਂ ਰਖਾਇਆ ਹੋਇਆ ਹੋਵੇ, ਜਸ ਕੀਰਤ ਜਗ ਲੇ। ਜਗ ਵਿੱਚ ਸੰਸਾਰ ਵਿੱਚ ਜਸ ਵੀ ਹੋਵੇ, ਕੀਰਤੀ ਵੀ ਹੋਵੇ। ਜਸ ਅਤੇ ਕੀਰਤ 'ਚ ਤਿੰਨ ਫਰਕ ਹੈ। ਜਸ ਜੋ ਮੂੰਹ 'ਤੇ ਵਡਿਆਈ ਹੋਵੇ ਜਸ ਹੁੰਦਾ ਹੈ, ਜੋ ਕੰਨ ਪਿੱਛੇ ਵਡਿਆਈ ਹੋਵੇ ਉਹ ਕੀਰਤੀ ਹੁੰਦੀ ਹੈ। ਮੂੰਹ 'ਤੇ ਵਡਿਆਈ ਹੋਵੇ, ਕੰਨ ਪਿੱਛੇ ਵਡਿਆਈ ਹੋਵੇ, ਜਸ ਕੀਰਤ ਜਗ ਲੇ। ਪਰ ਐਸੇ ਬੰਦੇ 'ਤੇ ਜੇ ਕਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ 40 ਯੁੱਗ ਦੀ ਉਮਰ ਹੋਵੇ, ਸਾਰੀ ਦੁਨੀਆ ਵਿੱਚ ਮਸ਼ਹੂਰ ਹੋਵੇ, ਸਭ ਦੁਨੀਆ ਪਿੱਛੇ ਲੱਗਣ ਵਾਲੀ ਹੋਵੇ, ਸੋਹਣਾ ਨਾਂ ਰਖਾਇਆ ਹੋਇਆ ਹੋਵੇ, ਇਹ ਸਭ ਕੁਝ ਦੇ ਹੁੰਦਿਆਂ ਹੋਇਆਂ ਜੇ ਕਿਸ ਨਜ਼ਰ ਨਾ ਆਵਈ, ਜੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਉਦੋਂ 'ਤੇ, ਤਾਂ ਬਾਤ ਨਾ ਪੁੱਛੇ ਕਿ ਅੱਗੇ ਜਾ ਕੇ ਉਸ ਦੀ ਕਿਸੇ ਨੇ ਬਾਤ ਹੀ ਨਹੀਂ ਪੁੱਛਣੀ। ਬਾਤ ਪੁੱਛਣਾ ਪੁਰਾਤਨ ਪੰਜਾਬੀ ਦਾ ਮੁਹਾਵਰਾ ਹੈ ਕਿ ਇਸ ਵਿਚਾਰੇ ਦੀ ਕੋਈ ਬਾਤ ਹੀ ਨਹੀਂ ਪੁੱਛਦਾ। ਜੇ ਜ਼ਰਾ ਜਿੰਨੀ ਕੇਅਰ ਨਾ ਹੋਵੇ, ਜੋ ਕਿਸੇ ਗਿਣਤੀ 'ਚ ਨਾ ਹੋਵੇ, ਜਿਹਨੂੰ ਕੋਈ ਜਾਣਦਾ ਹੀ ਨਾ ਹੋਵੇ ਕੋਈ ਹੈ ਕਿ ਨਹੀਂ, ਉਹਨੂੰ ਕਹਿੰਦੇ ਨੇ ਇਹਦੀ ਕੋਈ ਬਾਤ ਹੀ ਨਹੀਂ ਪੁੱਛਦਾ। ਜਿਹਨੂੰ ਜਾਣਦਾ ਹੀ ਕੋਈ ਨਾ ਹੋਵੇ, ਜ਼ਰਾ ਜਿੰਨੀ ਕੇਅਰ ਨਾ ਹੋਵੇ ਕੋਈ ਹੈ ਕਿ ਨਹੀਂ, ਕਿਸੇ ਗਿਣਤੀ 'ਚ ਨਾ ਹੋਵੇ, ਅੱਗੇ ਜਾ ਕੇ ਉਸਦੀ ਕਿਸੇ ਨੇ ਬਾਤ ਹੀ ਨਹੀਂ ਪੁੱਛਣੀ ਕੋਈ ਹੈ ਕਿ ਨਹੀਂ। ਜੇ ਕਿਸ ਨਜ਼ਰ ਮੈਂ ਆਵਈ ਤਾਂ ਬਾਤ ਨਾ ਪੁੱਛੇ ਕਿ, ਸਗੋਂ ਐਸੇ ਬੰਦੇ ਨੂੰ ਸਜ਼ਾ ਮਿਲੇਗੀ ਕਿ ਇਤਨਾ ਤੈਨੂੰ ਮਾਣ ਪ੍ਰਾਪਤ ਹੋਇਆ, ਇਤਨੀ ਉਮਰਾਂ ਤੈਨੂੰ ਪ੍ਰਾਪਤ ਹੋਈ, ਇੰਨਾ ਕੁਝ ਪਾ ਕੇ ਤੂੰ ਕੀ ਕੀਤਾ। ਇਹ ਦੋਸ਼ ਲਗਾ ਕੇ, ਦੋਸ਼ੀ ਕਰਾਰ ਦੇ ਕੇ ਅਤੇ ਉਸਨੂੰ ਸਜ਼ਾ ਦਿੱਤੀ ਜਾਵੇਗੀ। ਕਿਹੜੀ ਕੀਟਾਂ ਅੰਦਰ ਕੀਟ ਕਰ, ਕੀੜਿਆਂ ਦੇ ਅੰਦਰ ਕੀੜਾ ਬਣਾਇਆ ਜਾਏਗਾ। ਦੋਸ਼ੀ ਦੋਸ਼ ਧਰੇ, ਦੋਸ਼ ਲਗਾ ਕੇ, ਦੋਸ਼ੀ ਕਰਾਰ ਦੇ ਕਰਕੇ, ਮੁਜਰਮ ਕਰਾਰ ਦੇ ਕੇ ਸਜ਼ਾ ਇਹ ਮਿਲੇਗੀ, ਕੀੜਿਆਂ ਅੰਦਰ ਕੀੜਾ ਬਣਾਇਆ ਜਾਏਗਾ। ਕੀੜੇ ਅੰਦਰ ਕੀੜੇ ਪੈਦਾ ਹੋ ਜਾਂਦੇ ਨੇ, ਕੀੜਿਆਂ ਦੇ ਅੰਦਰ ਬੜ ਵੀ ਕੀੜੇ ਪੈਦਾ ਹੁੰਦੇ ਨੇ। ਇਹ ਸਾਰਾ ਸਰੀਰ ਕੀੜੇ 'ਤੇ ਭਰਿਆ ਹੋਇਆ ਹੈ, ਹਰ ਇੱਕ ਅੰਦਰ ਕੀੜੇ ਹਨ, ਸੱਪਾਂ ਦੇ ਅੰਦਰ ਕੀੜੇ ਪੈਦਾ ਹੋ ਜਾਂਦੇ ਨੇ, ਬੇਅੰਤ ਕੀਟਾਂ ਦੇ ਅੰਦਰ ਕੀਟ, ਕੀੜਿਆਂ ਅੰਦਰ ਕੀੜਾ ਬਣਾ ਦੇਣਾ, ਕੀਟਾਂ ਅੰਦਰ ਕੀਟ ਕਰ, ਦੋਸੇ ਦੋਸਤ ਧਰੇ। ਯਾਦ ਰੱਖ ਲਓ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਰਿਆਂ ਗੁਣਾਂ ਦੇ ਦੇਣ ਵਾਲਾ ਵਾਹਿਗੁਰੂ ਹੈ। ਨਾਨਕ ਨਿਰਗੁਣ ਗੁਣ ਕਰੇ, ਜਿਹੜੇ ਨਿਰਗੁਣ ਬੰਦੇ ਨੇ ਜਿਹਨਾਂ 'ਚ ਕੋਈ ਗੁਣ ਨਹੀਂ ਹੈ, ਉਹਨਾਂ 'ਤੇ ਗੁਣ ਵਾਹਿਗੁਰੂ ਪੈਦਾ ਕਰ ਦਿੰਦਾ ਹੈ। ਅੰਦਲੇ ਤ੍ਰਿਭੁਵਨ ਸੂਜਿਆ ਗੁਰ ਭੇਟ ਪੁਨੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰਵ ਕੀਤਾ। ਨਿਰਗੁਣਾਂ ਅੰਦਰ ਗੁਣ ਪੈਦਾ ਕਰ ਦਿੰਦਾ ਹੈ। ਨੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਗੁਣ ਵਾਲਿਆਂ ਨੂੰ ਹੋਰ ਗੁਣ ਦੇ ਦਿੰਦਾ ਹੈ, ਸਭ ਕੁਝ ਉਹਦੇ ਹੱਥ ਵਿੱਚ ਹੈ। ਇਸ ਲਈ ਤੇਹਾ ਕੇ ਕੋਇਲ ਨਾ ਸੁਝੇ, ਇਹੋ ਜਿਹਾ ਕੋਈ ਨਜ਼ਰ ਨਹੀਂ ਆਉਂਦਾ ਜੇ ਤਿਸ ਗੁਣ ਕੋਈ ਕਰੇ। ਵਾਹਿਗੁਰੂ ਤਾਂ ਸਾਰੇ 'ਚ ਗੁਣ ਭਰ ਦਿੰਦਾ, ਸਾਰੇ ਗੁਣਾਂ ਦੇਣ ਵਾਲਾ ਹੈ, ਨਿਰਗੁਣਾਂ ਨੂੰ ਗੁਣ ਦੇ ਦਿੰਦਾ ਹੈ, ਪਰ ਐਸਾ ਕੋਈ ਨਜ਼ਰ ਨਹੀਂ ਆਉਂਦਾ ਜੋ ਵਾਹਿਗੁਰੂ 'ਚ ਗੁਣ ਪੈਦਾ ਕਰੇ। ਜੇ ਤਿਹਾ ਕੋਈ ਨਾ ਸੁਝੀ, ਜੇ ਤਿਸ ਗੁਣ ਕੋਈ ਕਰੇ, ਇਹ ਸਭ ਚੰਗੇ ਗੁਣ ਹਨ। ਚਾਹੇ ਗੁਣ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੈ ਤਾਂ ਸਾਰੇ ਗੁਣ ਚੰਗੇ ਨੇ, ਸਫਲੇ ਹਨ। ਅਗਰ ਉਹਦੀ ਕਿਰਪਾ ਨਹੀਂ ਹੈ ਤਾਂ ਸਾਰੇ ਕਿਸੇ ਲੇਖੇ ਨਹੀਂ ਹਨ, ਐਵੇਂ ਹੋਮੇ ਦਾ ਹੀ ਹੰਕਾਰ ਦਾ ਹੀ ਕਾਰਨ ਬਣਦੇ ਹਨ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ तो चौथा सिद्धांत है गुरमुख का सुनना, उसका जिक्र करते हैं। सुनना बड़ा जरूरी है। सुनना सिद्धार्थ की है? सुनना सुने सिद्ध पीर सुरनाथ। ये सुनना नहीं है असि सत्संग जा करके बैठ गए, आवाज़ लाउड स्पीकर की आ गई, बे सुखबनी पढ़ी जा रही है, कीर्तन हो रहा है, ये सुनना नहीं है। ये तो इस तरह है जिवें कंध नाल टकरा के आवाज़ वापस आ जाती है, इस तरह कन्न नाल टकरा के वापस आ जाती है। सुनन का अर्थ है सुरती का एकागर हो जाना। सुनन वाली सुरत है, शरीर नहीं है, इसलिए सुरत ते शब्द का मेल दस्या है। सुरती सिख है, शब्द गुरु है, शब्द गुरु सुर धुन चेला। सुरती का एकागर हो जाना बड़ी वड्डी गल है। ये सुरत एकागर हो गई है, वो सिद्ध बन जाते हैं, पीर बन जाते हैं, नाथ बन जाते हैं, पूजन योग हो जाते हैं। सुरत एकागर हो गई, सुरत एकागर हो गई सी मत जवार सिंह दी, सुरत एकागर हो गई सी मत भाई भगत सिंह साहब जी दी, सुरत एकागर सी संत भाई हरि सिंह साहब जी दी, भाई भगत सिंह साहब महाराज मिठे टवाने विच नूरपुर तो एक साधु आया, बड़ा प्यार से आपस में, बहुत प्यार, बहुत नेड़ता से। जिक्र आता एक बारी मिठे टवाने डेरे दियाँ गऊँ चोर लै गए, दरिया खान सी जलमियाँ वाली च, दरिया सिंध किनारे, उतों के पठान उन्हें को पहुँच गई गऊँ मिठे टवाने के डेरे दियाँ। तो भाई हरि सिंह साहब जी ने, प्रीतम दास जी ने सुनेहा भेजिया भाई लक्ष्मी दास नूरपुर कि तुहाडे सरदालू रहिंदे ने दरिया खान दे विच अरलेजे, तो साढ़े नाल चलो तो साढ़िया गऊँ वापस करवाओ। भाई लक्ष्मी दास जी नाल गए दरिया खान, पता लगा अरलेजिया नूं संत आए ने, तो आके सारे ने नमस्कार की, भेटा दतिया और सेवा की। तो भाई लक्ष्मी दास साहब कह लगे कि साढ़े डेरे दूँ इतों के पठान लिया रहे दरिया खान दे, असं वापस लैनिया हैं। तो उन्होंने जाके गल की पठाणा, इस तरह संत आए ने भाई क्यों वापस करनिया हैं। तो पठाणा ने हथ जोड़े नाल आके सलामा कीतिया, भेटा भी दितिया, तो गए वापस कीतिया। भाई भगत सिंह साहब के कोल नूरपुर तो एक साधु आया, कई दिन रहा, तो फिर तुरन लगा, जान लगा, उदास हो गया। भाई भगत सिंह साहब कहन लगे कि संत जी के गल है, तुरा दिल नहीं लगा, इतने रहो इतने साढ़े कोल। कह लगा बाकी तो सारे सुख है, एक मुश्किल मन ये है कि नूरपुर तो साढ़े हिंदू नाई हैं, हजामत कराने नाण की लौड़ नहीं पैंती, बिठे टवाने नाई जी तेरे सारे मुसलमान हैं, हजामत करावीए ना फिर नहाना पैंता, इनान करना पैंता, इसलिए इबन मुश्किल है। तुसी हैरान हो गए कितनी सुरत उच्ची है। अज तक कोई मिशनरी सुनेगा ना तो खबरे कि फतवे लगावेगा। तो भाई भगत सिंह साहब कहन लगे संत जी लिया मैं तेरी हजामत कर दिना, कित्थे सुरत है? अज तक कोई मिशनरी सुनेगा तो खड़ा खड़का देवेगा, बहुत उच्ची सुरत है, लिया मैं तेरी हजामत कर दिना। आप अमृतधारी पंजा बाणी के पाठ करने वाले, अमृत छकाने वाले, तो अपने हथी उस साधु की हजामत की, ला जाने कहीं औखे तो मैं तेरी हजामत कर देना, कि तुम्हें उच्च सुरत है। ਸੁਣੇ ਸਿੱਧ ਪੀਰ ਸੁਰਨਾ। ਜਿਨ੍ਹਾਂ ਦੀ ਸੁਰਤ ਕਾਗਰ ਹੋ ਜਾਂਦੀ ਹੈ, ਸੁਣਨਾ ਗੁਰਮਤਿ ਵਿੱਚ ਇਹ ਸਾਧਨ ਮੰਨਿਆ ਹੈ। ਜਿੰਨਾ ਚਿਰ ਸੁਣੋਗੇ ਨਹੀਂ, ਸੰਗਤ ਜਾ ਕਰਕੇ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਸਾਧ ਸੰਗਤ ਵਿੱਚ ਜਾ ਕਰਕੇ ਸੁਣਨਾ ਬੜਾ ਜ਼ਰੂਰੀ ਹੈ। ਭਾਈ ਸੰਤੋਖ ਸਿੰਘ ਜੀ ਨੇ ਸੁਰ ਪ੍ਰਕਾਸ਼ ਇੱਕ ਪ੍ਰਮਾਣ ਲਿਖਿਆ ਹੈ ਕਿ ਦੇਖੋ, ਸਾਰੀ ਧਰਤੀ 'ਚ ਪਾਣੀ ਹੈ, ਕਿਸੇ ਥਾਂ ਤੁਸੀਂ ਧਰਤੀ ਨੂੰ ਖੋਦੋ, ਪਾਣੀ ਨਿਕਲੇਗਾ ਕਿ 100 ਫੁੱਟ 'ਤੇ, 500 ਫੁੱਟ 'ਤੇ, 1000 ਫੁੱਟ 'ਤੇ, 5000 ਫੁੱਟ 'ਤੇ ਪਾਣੀ ਹੈ। ਤੁਸੀਂ ਸਫ਼ਰ ਕਰ ਰਹੇ ਹੋ, ਜੰਗਲ ਜਾ ਰਹੇ ਹੋ ਪੈਦਲ, ਤੁਹਾਨੂੰ ਪਿਆਸ ਲੱਗ ਗਈ ਹੈ, ਤੁਹਾਡੇ ਪੈਰਾਂ ਦੇ ਹੇਠਾਂ ਧਰਤੀ 'ਚ ਪਾਣੀ ਹੈ, ਪਰ ਉਹ ਪਾਣੀ ਤੁਹਾਡੀ ਪਿਆਸ ਨਹੀਂ ਬੁਝਾ ਸਕਦਾ। ਉੱਥੇ ਪਿਆਸ ਬੁਝੇਗੀ ਜਿੱਥੇ ਪਾਣੀ ਦੀ ਸਾਧਨ ਪ੍ਰਾਪਤੀ ਦਾ ਕੋਈ ਸਾਧਨ ਹੋਵੇਗਾ। ਉਹ ਨਲਕਾ ਹੋਵੇ, ਪੰਪ ਹੋਵੇ, ਨਦੀ ਹੋਵੇ, ਸਰੋਵਰ ਹੋਵੇ, ਉੱਥੇ ਪਾਣੀ। ਇਸੇ ਤਰ੍ਹਾਂ ਕਹਿੰਦੇ ਨੇ ਵਾਹਿਗੁਰੂ ਸਰਵ ਵਿਆਪੀ ਹੈ, ਹਰ ਥਾਂ ਹੈ, ਹਾਜ਼ਰ ਨਾਜ਼ਰ ਹੈ, ਪਰ ਉਸ ਦੀ ਪ੍ਰਾਪਤੀ ਉੱਥੇ ਹੋਵੇਗੀ ਜਿੱਥੇ ਕੋਈ ਸਾਧਨ ਬਣਿਆ ਹੋਵੇਗਾ ਪ੍ਰਾਪਤੀ ਦਾ। ਇਹ ਸਾਧ ਸੰਗਤ ਵਾਹਿਗੁਰੂ ਦੀ ਪ੍ਰਾਪਤੀ ਦੇ ਸਾਧਨ ਬਣੇ ਹੋਏ ਹਨ। ਸਾਧ ਸੰਗਤ ਜਾ ਕਰਕੇ ਸੁਣਨਾ ਇੱਕ ਸਾਧਨ ਮੰਨਿਆ ਹੈ ਗੁਰੂ ਨਾਨਕ ਨੇ। ਸੁਣੋਗੇ ਨਹੀਂ, ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕਈ ਵੇਖੇ ਨੇ ਘਰਾਂ ਵਿੱਚ ਬੜਾ ਸਿਮਰਨ ਕਰਦੇ ਹਨ, ਜਪ ਵੀ ਕਰਦੇ ਹਨ, ਤਪ ਵੀ ਕਰਦੇ ਹਨ, ਪਰ ਗੁਰੂ ਬਾਣੀ ਕਹਿੰਦੀ ਹੈ ਕਿ ਬਿਨ ਸੰਗਤ ਮੈਲ ਭਰੀ ਜੇ ਜੀਉ। ਅਗਰ ਉਹ ਸੰਗਤ 'ਚ ਆ ਕਰਕੇ ਸੁਣਦੇ ਨਹੀਂ ਹਨ ਤਾਂ ਨਿਰੀ ਹੋਮੇ ਦੀ ਮੈਲ ਇਕੱਠੀ ਕਰਦੇ ਹਨ, ਹੋਮੇ ਇਕੱਠੀ ਕਰ, ਇਤਨਾ ਜਪ ਕੀਤਾ, ਇਤਨਾ ਤਪ ਕੀਤਾ, ਇਤਨਾ ਸਿਮਰਨ ਕੀਤਾ, ਇਹਨਾਂ ਅਭਿਆਸ ਕੀਤਾ, ਹੋਮੇ ਇਕੱਠੇ ਕਰਦੇ। ਸਾਧ ਸੰਗਤ ਵਿੱਚ ਆਇਆ ਹੋਮੇ ਦੂਰ ਹੁੰਦੀ ਹੈ, ਆਪਣਾ ਆਪ ਦਿਸ ਪੈਂਦਾ ਹੈ। ਇਸ ਲਈ ਸੁਣਨਾ ਬੜਾ ਜ਼ਰੂਰੀ ਹੈ। ਸੁਣੇ ਸਿੱਧ ਪੀਰ ਸੁਰਨਾਥ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਨ ਦਾ ਅਰਥ ਹੈ ਸੁਰਤੀ ਦੇ ਕਾਗਰ ਹੋ ਜਾਣਾ, ਉਹ ਸਿੱਧ ਬਣ ਜਾਂਦਾ ਹੈ, ਪੀਰ ਬਣ ਜਾਂਦਾ ਹੈ। ਸਿੱਧ ਕੌਣ ਹੈ? ਸ਼ਾਸਤਰਾਂ ਨੇ 84 ਸਿੱਧ ਮੰਨੇ ਹਨ। ਬੜੀ ਲੰਬੀ ਕਥਾ ਹੈ ਸਿੱਧਾਂ ਦੀ, ਇਹ ਸਿੱਧ 84 ਕਿਵੇਂ ਹੋਏ। ਕਹਿੰਦੇ ਨੇ ਕਿ ਸ਼ਿਵਜੀ ਅਮਰਨਾਥ ਪਾਰਵਤੀ ਨੂੰ ਅਮਰ ਕਹਾਣੀ ਸੁਣਾ ਰਿਹਾ ਸੀ, ਸੌਂ ਗਈ ਅਤੇ ਤੋਤਾ ਸੁਣਦਾ ਰਿਹਾ, ਅੱਗੋਂ ਜਵਾਬ ਦਿੰਦਾ ਰਿਹਾ। ਕਹਾਣੀ ਖਤਮ ਹੋਈ ਅਤੇ ਸ਼ਿਵਜੀ ਨੇ ਦੇਖਿਆ ਕਿ ਤਾਂ ਸੁੱਤੀ ਹੋਈ ਹੈ ਪਾਰਵਤੀ, ਤਾਂ ਆਵਾਜ਼ ਕੌਣ ਦਿੰਦਾ ਜੀ? ਤੋਤਾ ਗੁੱਸਾ ਚੜਿਆ, ਉਹਦੇ ਮਗਰ ਹੋ ਗਿਆ, ਤਰਸੂਲ ਲੈ ਕੇ ਇਹਨੂੰ ਮਾਰਨਾ, ਉੜ ਗਿਆ ਤੋਤਾ। ਤੋਤੇ ਨੇ ਸਰੀਰ ਤਿਆਗ ਕੇ ਵੇਦ ਵਿਆਸ ਦੇ ਘਰ ਵਾਲੀ ਦੇ ਪੇਟ 'ਚ ਨਿਵਾਸ ਕਰ ਲਿਆ, ਬੱਚਾ ਬਣ ਗਿਆ। ਲਿਖਿਆ ਹੈ ਕਿ ਸ਼ਿਵਜੀ ਮਾਰ ਬੈਠ ਗਿਆ, ਇਹ ਜਨਮ ਲਵੇਗਾ ਤਾਂ ਮਾਰ ਦਿਆਂਗਾ। ਉਹਨੂੰ ਗਿਆਨ ਹੋ ਚੁੱਕਾ ਸੀ, ਉਸ ਆ ਕੇ ਮੈਂ ਜਨਮ ਲੈਣੇ ਨੇ। 12 ਸਾਲ ਪੇਟ 'ਚ ਰਿਹਾ, ਉਹਦਾ ਨਾਂ ਹੀ ਪੈ ਗਿਆ ਸੁਖਦੇਵ, ਜਿਹੜਾ ਸੁੱਕ ਗਿਆ ਸੀ ਪੇਟ 'ਚ, ਸੁਖਦੇਵ ਰਿਸ਼ੀ। ਬੜਾ ਔਖਾ ਹੋਇਆ, ਵੇਦ ਵਿਆਸ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਇਹ ਮੇਰੇ ਬੂਹੇ ਤੋਂ ਬਿਠਾ ਇਸਨੂੰ, ਸ਼ਿਵਜੀ ਨੂੰ। ਮੰਦ ਖਲਾਸ ਹੋ ਗਈ ਅਤੇ ਵਿਸ਼ਨੂੰ ਆਪ ਤਾਂ ਕਹਿੰਦਾ, ਇੱਥੇ ਕਿਉਂ ਬੈਠਾ ਸ਼ਿਵਜੀ? ਨਾਲੇ ਤੋਤਾ ਸੀ, ਇਹਨੇ ਧੋਖਾ ਕੀਤਾ ਮੇਰੇ ਨਾਲ, ਇਹਨੂੰ ਮਾਰਨਾ, ਅਮਰ ਕਹਾਣੀ ਸੁਣ ਲਈਏ। ਅਤੇ ਵਿਸ਼ਨੂੰ ਨੇ ਆਖਿਆ, ਜਿਹੜਾ ਅਮਰ ਕਹਾਣੀ ਸੁਣ ਲਵੇ ਉਹ ਕੀ ਹੁੰਦੇ, ਅਮਰ ਹੋ ਜਾਂਦਾ ਜਾਣੇ। ਅਤੇ ਵਿਸ਼ਨੂੰ ਕਹਿਣ ਲੱਗਾ, ਤੂੰ ਫਿਰ ਮਾਰੇਗਾ ਕਿਵੇਂ? ਜਿਹੜਾ ਅਮਰ ਹੋ ਗਿਆ ਉਹਨੂੰ ਕਿਵੇਂ ਮਾਰੇਗਾ? ਉਹ ਤਾਂ ਮਰ ਹੀ ਨਹੀਂ ਸਕਦਾ। ਅੱਛਾ ਹਾਂ, ਜਾਂ ਉਹਨੇ ਮਾ ਆ ਜਾਣਾ, ਚੱਲੀਏ। ਵਿਸ਼ਨੂੰ ਲੈ ਗਿਆ ਸ਼ਿਵਜੀ ਨੂੰ ਅਤੇ ਕਿਹਾ, ਸੁਖਦੇਵ ਨੂੰ ਜਨਮ ਲੈ। ਸੁਖਦੇਵ ਕਹਿਣ ਲੱਗਾ, ਬਾਹਰ ਤੇਰੀ ਮਾਇਆ ਹੈ, ਮੈਂ ਜਨਮ ਨਹੀਂ ਲਾਇਆ। ਜੇ ਪੇੜ ਬਾਹਰ ਆਉਂਦਾ ਤਾਂ ਮਾਇਆ ਦਾ ਪਸਾਰਾ ਪ੍ਰਭਾਵ ਪੈ ਜਾਂਦਾ। ਤਾਂ ਭਗਵਾਨ ਨੇ ਕਿਹਾ ਚੰਗਾ, 2.5 ਘੜੀਆਂ ਵਾਸਤੇ ਮੈਂ ਮਾਇਆ ਦਾ ਪ੍ਰਭਾਵ ਚੁੱਕਦਾ, ਤੂੰ ਜਨਮ ਲੈ ਲੈ ਅਤੇ ਜਾ ਕੇ ਜੰਗਲ 'ਚ ਬਹਿ ਕੇ ਸਮਾਧੀ ਲਾ ਲੈ, ਜੁੜ ਜਾ, ਪ੍ਰਭਾਵ ਨਹੀਂ ਪਵੇਗਾ ਤੇਰੇ ਉੱਤੇ। 2.5 ਘੜੀਆਂ ਲਈ ਪ੍ਰਭਾਵ ਚੁੱਕਿਆ ਮਾਇਆ ਦਾ। ਜਿੱਥੇ ਸੁਖਦੇਵ ਨੇ ਜਨਮ ਲਿਆ, 83 ਬੱਚੇ ਹੋਰ ਜਨਮ ਲੈ ਗਏ, ਉਹਨਾਂ ਸਾਰਿਆਂ 'ਤੇ ਪ੍ਰਭਾਵ ਨਾ ਪਿਆ, 84 ਉਹ ਸਿੱਧ ਬਣ ਗਏ। ਪਰ ਗੁਰੂ ਨਾਨਕ ਕਹਿੰਦੇ ਨੇ ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ। ਗੁਰੂ ਨਾਨਕ ਕਹਿੰਦੇ ਨੇ ਕਰੋੜਾਂ ਅਰਬਾਂ ਹੀ ਸਿੱਧ ਹਨ, 84 ਨਹੀਂ ਹਨ, ਕਈ ਸਿੱਧ ਹਨ। ਸਿੱਧ ਉਹ ਜਿਸ 'ਤੇ ਮਾਇਆ ਦਾ ਪ੍ਰਭਾਵ ਨਾ ਹੋਵੇ। ਸੁਣਿਆ ਸਿੱਧ ਪੀਰ ਸੁਰਨਾਥ, ਉਹ ਸਿੱਧ ਬਣ ਜਾਂਦਾ ਹੈ। ਭਾਈ ਭਗਤ ਸਿੰਘ ਸਾਹਿਬ ਪੂਰਨ ਸਿੱਧ ਸਨ, ਮਨ ਜਵਾਹਰ ਸਿੰਘ ਸਾਹਿਬ ਪੂਰਨ ਸਿੱਧ ਸਨ, ਜੋ ਮੂੰਹ 'ਚ ਬੱਚਨ ਨਿਕਲ ਜਾਂਦਾ ਸੱਤ ਸੀ। ਸਿੱਖਾਂ ਨੇ ਕਿਹਾ ਮਹਾਰਾਜ, ਤੁਸੀਂ ਉਹ ਸਰਦਾਰ ਦੇ ਘਰ ਗਏ ਹੋ ਜਿਹਦੇ ਮੁੰਡੇ ਵਲੈਤ ਵਿੱਚੋਂ ਆਏ ਨੇ, ਸਿਰ ਮੁਲਾ ਦਿੱਤਾ, ਉਹਨਾਂ ਤੁਹਾਡੇ ਕੋਲੋਂ ਪ੍ਰਸ਼ਾਦ ਲੈ ਕੇ ਕੁੱਤਿਆਂ ਨੂੰ ਸੁੱਟ ਦਿੱਤਾ, ਖਾਧਾ ਨਹੀਂ ਹੈ। ਅਤੇ ਮਨ ਜਵਾਹਰ ਸਿੰਘ ਸਾਹਿਬ ਕਹਿੰਦੇ ਨੇ, ਅੱਛਾ ਜੇ ਉਹਨਾਂ ਨੇ ਇਹ ਨਿਰਾਦਰੀ ਕੀਤੀ ਹੈ ਪ੍ਰਸ਼ਾਦ ਦੀ ਗੁਰੂ ਦਰਬਾਰ ਦੀ, ਤਾਂ ਜਿਹਦੇ ਉਹ ਵੀ ਵਲੈਤ ਨਹੀਂ ਜਾਣਗੇ, ਸਿੱਧ ਬਣ ਸਿੱਧ ਪੁਰਖ ਸਨ। ਦੁਨੀਆਂ ਨੇ ਵੇਖਿਆ ਉਹਦੇ ਲਾਸ਼ਾਂ ਰੁਲਦੀਆਂ, ਉਹ ਨੌਜਵਾਨਾਂ ਦੀਆਂ, ਹਵਾਈ ਜਹਾਜ਼ ਕਲੈਸ਼ ਹੋ ਗਿਆ, ਸਰਵੋਦੇ ਦੀ ਗੱਲ ਹੈ। ਤਾਂ ਜੋ ਮਹਾਂਪੁਰਖ ਬੋਲ ਜਾਂਦੇ ਹਨ ਉਹ ਪੂਰਾ ਹੋ ਜਾਂਦਾ, ਸਿੱਧ ਹਨ, ਸੁਣੇ, ਜਿਹਨਾਂ ਦੀ ਸੁਰਤੀ ਕਾਗਰ ਹੋ ਗਈ ਹੈ ਉਹ ਸਿੱਧ ਹਨ, ਪੀਰ ਹਨ, ਸੁਰ ਦੇਵਤੇ ਬਣ ਜਾਂਦੇ ਨੇ, ਨਾਥ, ਜੋਗੀਆਂ ਦੇ ਆਗੂ, ਜਿਵੇਂ ਕਿ ਭਗਰਨਾਥ ਸੀ, ਗੋਰਖਨਾਥ ਸੀ, ਨਾਥ ਹੋ ਜਾਂਦੇ ਨੇ, ਆਗੂ ਹੋ ਜਾਂਦੇ ਹਨ, ਜੋ ਦੁਨੀਆਂ ਚਲਾਉਂਦੇ ਹਨ। ਸੁਣੇ ਦਰਦ ਧਵਲ ਆਕਾਸ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸਨੂੰ ਧਰਤੀ ਅਤੇ ਧਵਲ ਆਕਾਸ਼, ਪਤਾਲ 'ਚ ਕੀ ਹੋ ਰਿਹਾ ਹੈ, ਆਕਾਸ਼ 'ਚ ਕੀ ਹੋ ਰਿਹਾ ਹੈ, ਧਰਤੀ 'ਤੇ ਕੀ ਹੋ ਰਿਹਾ ਹੈ, ਤਿੰਨਾਂ ਲੋਕਾਂ ਦਾ ਉਸਨੂੰ ਗਿਆਨ ਹੋ ਜਾਂਦਾ ਹੈ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਭਗਤ ਕਬੀਰ ਜੀ ਬੈਠੇ ਨੇ, ਸਤਸੰਗ ਕਰ ਰਹੇ ਹਨ, ਕੀਰਤਨ ਹੋ ਰਿਹਾ, ਉੱਠ ਕੇ ਖੜ੍ਹੇ ਹੋ ਗਏ ਅਤੇ ਹੱਥ 'ਚ ਮੱਲਣ ਲੱਗ ਪਏ। ਲੋਕਾਂ ਪੁੱਛਿਆ ਮਹਾਰਾਜ ਕੀ ਗੱਲ ਹੈ, ਕਹਿਣ ਲੱਗੇ ਬਦਰੀ ਨਾਥ ਦੇ ਅੰਦਰ ਭਗਵਾਨ ਦੀ ਮੂਰਤੀ ਚਦੋਆ ਹੈ ਟੰਗਿਆ, ਉਹਨੂੰ ਅੱਗ ਲਾ ਕੇ ਬੁਝਾ ਰਿਹਾ ਸਾਂ, ਅੱਗ ਬੁਝਾ ਦਿੱਤੀ। ਧਰਤੀ 'ਚ ਕੀ ਹੋ ਰਿਹਾ ਹੈ, ਪਤਾਲ ਕੀ ਹੋ ਰਿਹਾ, ਆਕਾਸ਼ ਕੀ ਹੋ ਰਿਹਾ, ਗਿਆਨ ਹੋ ਜਾਂਦਾ। ਸੁਣੇ ਦੀਪ ਲੋ ਪਤਾਲ, ਦੀਪਾਂ ਦੇ ਅੰਦਰ, ਲੋਹਾਂ ਦੇ ਅੰਦਰ, ਪਤਾਲਾਂ ਦੇ ਅੰਦਰ ਕੀ ਹੋ ਰਿਹਾ ਹੈ, ਸਭ ਗਿਆਨ ਹੋ ਜਾਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੋਰੇ 'ਚ ਬੈਠੇ ਹੋਏ ਕਈ ਸਾਲਾਂ ਦੇ, ਅਤੇ ਮੱਖਣ ਸ਼ਾਹ ਲਬਾੜੇ ਨੇ ਸਮੁੰਦਰ ਦੇ ਅੰਦਰ ਅਰਦਾਸ ਕੀਤੀ, ਜਹਾਜ਼ ਡੁੱਬ ਰਿਹਾ ਹੈ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਆ ਕਰਕੇ ਬਚਾਵੇ, 500 ਮੋਹਰ ਦਿਆਂਗਾ, ਜਾ ਕੇ ਮੋਢਾ ਦਿੱਤਾ, ਜਹਾਜ਼ ਪਾਰ ਕਰ ਦਿੱਤਾ। ਮੱਖਣ ਸ਼ਾਹ ਲਬਾਣਾ ਲੱਭਦਾ ਲੱਭਦਾ ਆਇਆ, 22 ਗੁਰੂ ਬਣੇ ਬੈਠੇ ਨੇ, ਕਿਹੜਾ ਗੁਰੂ ਪਤਾ ਲੱਗੇ, 2-2 ਮੋਹਰਾਂ ਟੇਕੀਆਂ ਮੱਥਾ, ਜਿਹੜਾ ਗੁਰੂ ਆਪੇ ਮੰਗ ਲਵੇਗਾ, ਜਿਹੜਾ ਜਹਾਜ਼ ਪਾਰ ਕਰ ਸਕਦਾ ਹੈ ਸਮੁੰਦਰ ਦੇ ਵਿੱਚ, ਆਪਣੀ ਮੰਨਤ ਨਹੀਂ ਲੈ ਸਕਦਾ, 2 ਮੋਹਰਾਂ ਦਾ ਮੱਥਾ ਟੇਕੀਆਂ। ਅਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਮੱਖਣ ਸ਼ਾਹ ਮੰਨਣ ਵੇਲੇ 500, ਦੇਣ ਵੇਲੇ 5 ਮੋਹਰਾਂ। ਸੁਣੇ ਦੀਪ ਲੋ ਪਤਾਲ, ਦੀਪਾਂ ਦੇ ਅੰਦਰ, ਲੋਹਾਂ ਦੇ ਅੰਦਰ, ਪਤਾਲਾਂ ਦੇ ਅੰਦਰ ਕੀ ਹੋ ਰਿਹਾ ਹੈ, ਉਹਨੂੰ ਸਭ ਗਿਆਨ ਹੋ ਜਾਂਦਾ ਹੈ। ਸੁਣੇ ਦਰਦ ਧਵਲ ਆਕਾਸ਼, ਸੁਣੇ ਦੀਪ ਲੋ ਪਤਾਲ, ਸੁਣੇ ਪੋਹ ਨ ਸਕੇ ਕਾਲ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਮੀਆਂ ਵਾਲੀ ਦੇ ਵਿੱਚ ਭਾਈ ਭਗਤ ਸਿੰਘ ਸਾਹਿਬ ਜੀ ਦਾ ਆਪਰੇਸ਼ਨ ਹੋਇਆ ਹਰਨੀਏ ਦਾ, ਅਤੇ ਤਿਆਰੀ ਕਰ ਲਈ ਸੱਚਖੰਡ ਜਾਣ ਦੀ, ਅਤੇ ਗੁਰਸਿੱਖਾਂ ਨੇ ਕਿਹਾ ਮਹਾਰਾਜ, ਭਾਈ ਹਰੀ ਸਿੰਘ ਸਾਹਿਬ ਜੀ ਦਾ ਜੱਗ ਆ ਰਿਹਾ ਹੈ ਅਤੇ ਤੁਸੀਂ ਤਿਆਰੀ ਕਰ ਲਈ ਹੈ? ਕਹਿੰਦੇ ਚੰਗਾ ਜਾਣੇ ਜਾਂ ਕੱਲ੍ਹ ਅਗਲੇ ਮਹੀਨੇ, ਫਿਰ ਅਗਲੇ ਮਹੀਨੇ ਚਲੇ ਜਾਵਾਂਗੇ, ਜਾਂ ਕਰਕੇ ਇਸ ਮਹੀਨੇ ਨਹੀਂ ਜਾਂਦੇ, ਅਗਲੇ ਮਹੀਨੇ ਚਲੇ ਜਾਵਾਂਗੇ। ਭੋਗ ਨਾ ਸਕੇ ਕਾਲ, ਕਾਲ ਨੂੰ ਦੇ ਨੇੜੇ ਨਹੀਂ ਆ ਸਕਦਾ। ਨਾਨਕ ਭਗਤਾਂ ਸਦਾ ਵਿਗਾਸ, ਜਿਨ੍ਹਾਂ ਦੀ ਸੁਰਤੀ ਕਾਗਰ ਹੋ ਗਈ ਹੈ ਉਹ ਭਗਤ ਹਨ। ਉਹਨਾਂ ਦੇ ਮਨ ਹਮੇਸ਼ਾ ਖਿੜੇ ਰਹਿੰਦਾ, ਪ੍ਰਸੰਨਤਾ ਰਹਿੰਦੀ ਹੈ। ਸੁਣੇ ਦੁੱਖ ਪਾਪ ਕਾ ਨਾਸ, ਜਿਨ੍ਹਾਂ ਦੀ ਸੁਰਤੀ ਕਾਗਰ ਹੋ ਗਈ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣੇ ਈਸ਼ਰ ਬ੍ਰਹਮਾ ਇੰਦ, ਜਿਸ ਦੀ ਸੁਰਤੀ ਕਾਗਰ ਹੋ ਗਈ ਹੈ ਉਹ ਈਸ਼ਵਰ ਬਣ ਜਾਂਦਾ ਹੈ, ਵਿਸ਼ਨੂੰ ਬਣ ਜਾਂਦਾ ਹੈ, ਬ੍ਰਹਮਾ ਬਣ ਜਾਂਦਾ ਹੈ, ਇੰਦਰ ਬਣ ਜਾਂਦਾ ਹੈ, ਇਹਨਾਂ ਪਦਵੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਸੁਣੇ ਮੁੱਖ ਸਲਾਹੁਣ ਮੰਦ, ਜਿਸ ਦੀ ਸੁਰਤੀ ਕਾਗਰ ਹੋ ਗਈ ਉਹ ਮੰਦ ਲੋਕ ਵੀ, ਨੀਚ ਲੋਕ ਵੀ ਸਲਾਹਣ ਦੇ ਯੋਗ ਹੋ ਜਾਂਦੇ ਨੇ, ਸਲਾਹਾ ਯੋਗ ਹੋ ਜਾਂਦੇ ਨੇ। ਸੁਰਤੀ ਕਾਗਰ ਹੋ ਗਈ ਬਈ ਵਿਧੀ ਚੰਦ ਦੀ, ਜਿੱਥੇ ਸਾਰੇ ਇਲਾਕੇ 'ਚ 10 ਨੰਬਰੀਆ ਮਸ਼ਹੂਰ ਸੀ, ਡਾਕੂ ਮਸ਼ਹੂਰ ਸੀ, ਸੁਰਤੀ ਕਾਗਰ ਹੋ ਗਈ। ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛਾਤੀ ਨਾਲ ਲਾ ਕੇ ਕਹਿੰਦੇ ਨੇ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੁਣੇ ਮੁੱਖ ਸਲਾਹਣ ਮੰਦ ਲੋਕ ਵੀ ਸ਼ਲਾਘਾ ਯੋਗ ਹੋ ਜਾਂਦੇ ਹਨ। ਸੁਣੇ ਜੋਗ ਜੁਗਤ ਤਨ ਭੇਦ, ਜਿਨ੍ਹਾਂ ਦੀ ਸੁਰਤੀ ਇਕਾਗਰ ਹੋ ਜਾਂਦੀ ਹੈ ਉਹਨਾਂ ਨੂੰ ਜੋਗ ਦੀ ਜੁਗਤੀ ਦਾ, ਸਰੀਰ ਦੇ ਭੇਦ ਦਾ ਸਾਰਾ ਗਿਆਨ ਹੋ ਜਾਂਦਾ ਹੈ। ਜੋਗ ਦੀ ਜੁਗਤੀ, ਸਰੀਰ ਦਾ ਭੇਦ, ਕਿਤਨੀਆਂ ਨਾੜੀਆਂ ਨੇ, ਕਿਤਨੀਆਂ ਕਿਤਨੇ ਇੰਦਰੇ ਹਨ, ਕਿਤਨੀਆਂ ਛੋਟੀਆਂ ਨਾਲੀਆਂ, ਕਿਤਨੀਆਂ ਵੱਡੀਆਂ ਨਾਲੀਆਂ, ਕਿਤਨੀਆਂ ਲੰਬੀਆਂ ਹਨ, ਇਹ ਸਭ ਗਿਆਨ ਹੋ ਜਾਂਦਾ ਹੈ। ਸੁਣੇ ਸ਼ਾਸਤ ਸਿਮਰਤ ਵੇਦ, ਸ਼ਾਸਤਰਾਂ ਦੇ ਅੰਦਰ ਕੀ ਹੈ, ਸਿਮਰਤੀਆਂ ਦੇ ਅੰਦਰ ਕੀ ਹੈ, ਵੇਦਾਂ ਦੇ ਅੰਦਰ ਕੀ ਹੈ, ਉਹਨੂੰ ਸਾਰਾ ਗਿਆਨ ਹੋ ਜਾਂਦਾ ਹੈ। ਜਿਸ ਦੀ ਸੁਰਤੀ ਇਕਾਗਰ ਹੋ ਗਈ ਉਹਨੂੰ ਸਭ ਗਿਆਨ ਹੋ ਜਾਂਦਾ ਹੈ, ਸ਼ਾਸਤਰਾਂ ਦਾ, ਵੇਦਾਂ ਦਾ। ਗੁਰੂ ਅਮਰਦਾਸ ਦੇ ਖਿਲਾਫ ਲਾਹੌਰ ਵਿੱਚ ਅਕਬਰ ਬਾਦਸ਼ਾਹ ਨੂੰ ਖੱਤਰੀਆਂ ਅਤੇ ਬ੍ਰਾਹਮਣਾਂ ਨੇ ਮੈਮੋਰੰਡਮ ਦਿੱਤਾ ਕਿ ਅਮਰਦਾਸ ਖੱਤਰੀ ਹੁੰਦੇ ਹੋਏ ਖੱਤਰੀਆਂ ਵਾਲੇ ਧਰਮ ਨਹੀਂ ਨਿਭਾਉਂਦੇ, ਤੀਰਥਾਂ 'ਤੇ ਨਹੀਂ ਜਾਂਦੇ, ਜਨੇਊ ਨਹੀਂ ਪਾਉਂਦੇ, ਸੰਧਿਆ ਤਰਪਣ ਗਾਇਤਰੀ ਨਹੀਂ ਕਰਦੇ, ਪੁੱਛਿਆ ਜਾਏ ਤਾਂ। ਬਾਦਸ਼ਾਹ ਦਾ ਸੁਨੇਹਾ ਆਇਆ, ਉਹ ਰਾਮਦਾਸ ਨੂੰ ਭੇਜਿਆ ਗਿਆ। ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਬਹਿਸ ਹੋਈ ਕਿ ਤੁਸੀਂ ਸੰਧਿਆ ਤਰਪਣ ਗਾਇਤਰੀ ਕਿਉਂ ਨਹੀਂ ਪੜ੍ਹਦੇ? ਤਾਂ ਗੁਰੂ ਰਾਮਦਾਸ ਜੇਠਾ ਜੀ ਕਹਿੰਦੇ ਨੇ, ਕਲਯੁੱਗ ਦਾ ਸਮਾਂ ਹੈ, ਗਾਇਤਰੀ ਪੜ੍ਹਨ ਲਈ ਬੜੇ ਸਾਧਨਾਂ ਦੇ, ਨਿਯਮਾਂ ਦੀ ਲੋੜ ਪੈਂਦੀ ਹੈ, ਸੁੱਚੀ ਧੋਤੀ ਹੋਵੇ, ਟਿੱਕੇ ਲਗਾਏ ਹੋਏ ਹੋਣ, ਜਿਵੇਂ ਪਾਇਆ ਹੋਵੇ, ਚੌਂਕ 'ਚ ਬਹਿ ਕੇ ਪੜ੍ਹੀ ਜਾਂਦੀ ਹੈ। ਹੁਣ ਸਮਾਂ ਨਹੀਂ, ਅਸੀਂ ਖੁੱਲ੍ਹੇ ਕੰਮ ਵੀ ਕਰਦੇ ਹਾਂ, ਖੇਤਾਂ ਵਿੱਚ ਵੀ ਹਰ ਥਾਂ 'ਤੇ ਬਾਣੀ ਪੜ੍ਹੀ ਜਾਂਦੇ ਹਾਂ। ਸਾਨੂੰ ਗੁਰੂ ਨਾਨਕ ਨੇ ਇਹ ਦੱਸੀ ਹੈ, ਸੰਧਿਆ ਤਰਪਣ ਗਾਇਤਰੀ, ਜਪ ਜੀ ਪੜ੍ਹਨਾ, ਦੁਪਹਿਰੇ ਸੁਹੇਲਾ ਪੜ੍ਹਨਾ, ਰਾਤ ਨੂੰ ਰਾਸ ਪੜ੍ਹਨੀ। ਤਾਂ ਬ੍ਰਾਹਮਣ ਕਹਿਣ ਲੱਗੇ, ਐਵੇਂ ਗੱਲਾਂ ਕਰਦਾ ਜੀ, ਇਹਨੂੰ ਕਹੋ ਇੱਕ ਸਲੋਕ ਸੁਣਾ ਦੇਵੇ ਗਾਇਤਰੀ ਦਾ, ਅਸੀਂ ਕੇਸ ਵਾਪਸ ਲੈ ਲਵਾਂਗੇ। ਅਕਬਰ ਕਹਿਣ ਲੱਗਾ, ਸੁਣਾ ਸਕਦੇ ਹੋ? ਤਾਂ ਜੇਠਾ ਜੀ ਕਹਿਣ ਲੱਗਾ, ਇੱਕ ਸਲੋਕ ਨਹੀਂ, ਮੈਂ ਸਾਰੀ ਗਾਇਤਰੀ ਸੁਣਾ ਸਕਦਾ ਹਾਂ, ਪਰ ਇੱਥੇ ਰਾਜ ਦਰਬਾਰ ਵਿੱਚ ਪੜ੍ਹਨ ਲਈ ਅਯੋਗ ਹੈ, ਪੜ੍ਹਨ ਦਾ ਸਗੋਂ ਇੱਥੇ ਪਾਪ ਹੋਵੇਗਾ, ਜਿਹੜਾ ਪਾਪ ਹੋਵੇਗਾ ਇਹ ਬ੍ਰਾਹਮਣ ਲੈ ਲਵੇ, ਮੈਂ ਪੜ੍ਹ ਦਿੰਦਾ। ਤਾਂ ਪਤਾ ਸੀ ਬ੍ਰਾਹਮਣ ਆਉਂਦੀ ਤਾਂ ਹੈ, ਇਸ ਨੂੰ ਕੋਈ ਨਾ, ਚੰਗਾ ਸੀ ਪਾਪ ਲੈ ਲਵਾਂਗੇ, ਤੂੰ ਸੁਣਾ। ਤਾਂ ਲਿਖਿਆ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਅੱਖਾਂ ਮੀਟੀਆਂ ਅਤੇ ਥੋੜ੍ਹਾ ਜਿਹਾ ਸਿਰ ਝੁਕਾਇਆ ਸੱਜੇ ਮੋਲੇ ਵੱਲ, ਅਤੇ ਸਾਰੀ ਗਾਇਤਰੀ ਸਾਹਮਣੇ ਆ ਗਈ, ਉੱਚੀ ਧੁਨ ਵਿੱਚ, ਸੁਰ ਵਿੱਚ, ਰਾਗ ਵਿੱਚ ਪੜ੍ਹੀ, ਸਾਰੀ ਸਭਾ ਸੁਣ ਹੋ ਗਈ। ਜਿਵੇਂ ਜਿਵੇਂ ਪੜ੍ਹਦੇ ਗਏ ਉਹ ਬ੍ਰਾਹਮਣ ਲੋਕ ਕਾਲੇ ਹੁੰਦੇ ਗਏ, ਜਿਹੜੇ ਚਿੱਟੇ ਸਨ ਰੰਗ ਦੇ ਕਾਲੇ ਹੋ ਗਏ, ਜਿਹੜੇ ਕਾਲੇ ਬ੍ਰਾਹਮਣ ਛਣਛਣੇ ਨੇ, ਜੋ ਗ੍ਰਹਿਣ ਦਾ ਦਾਨ ਲੈਂਦੇ ਨੇ, ਉਦੋਂ ਬਣੇ ਨੇ। ਸੁਣੇ ਸਾਸਤ ਸਿਮਰਤ ਵੇਦ, ਸਿਮਰਤੀਆਂ ਅਤੇ ਵੇਦਾਂ ਅਤੇ ਸ਼ਾਸਤਰਾਂ ਦਾ ਗਿਆਨ ਹੋ ਜਾਂਦਾ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਸੁਣੇ ਸਤ ਸੰਤੋਖ ਗਿਆਨ। ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸ ਨੂੰ ਸਤ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਦਾਨ ਕਰਨ ਦੀ ਸ਼ਕਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ, ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਈਸ਼ਵਰੀ ਗਿਆਨ, ਰੱਬੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਸਨੂੰ ਘਰ ਬੈਠਿਆਂ ਮਿਲ ਜਾਂਦਾ ਹੈ, ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਪੜ੍ਹ ਪੜ੍ਹ ਕੇ ਜੋ ਮਾਨ ਪ੍ਰਾਪਤ ਹੁੰਦਾ ਹੈ ਉਸਨੂੰ ਮਿਲ ਜਾਂਦਾ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਲਾਗੇ ਸਹਿਜ ਧਿਆਨ, ਇਸਦੀ ਸੁਰਤੀ ਕਾਗਰ ਹੋ ਗਈ, ਉਹਦਾ ਸਹਿਜ ਹੀ ਪਰਮੇਸ਼ੁਰ ਵਿੱਚ ਗਿਆਨ ਧਿਆਨ ਜੁੜ ਜਾਂਦਾ ਹੈ, ਸੁਰਤੀ ਕਾਗਰ ਹੋ ਜਾਂਦੀ ਹੈ, ਧਿਆਨ ਲੱਗ ਜਾਂਦਾ ਹੈ। ਉਹਨੂੰ ਜੋ ਯਤਨ ਨਹੀਂ ਕਰਨਾ ਪੈਂਦਾ, ਸੁਰਤੀ ਕਾਗਰ ਹੋ ਜਾਵੇ ਨਿਰੰਕਾਰ ਧਿਆਨ ਜੁੜ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾ, ਸੁਣਿਆ ਸਰਾਂ ਗੁਣਾ ਕੇ ਗਾਹ। ਇਹਦੇ ਤਿੰਨ ਅਰਥ ਨੇ, ਇੱਕ ਹੈ ਬਾਹਰ ਮੁਖੀ ਅਰਥ, ਇੱਕ ਹੈ ਅੰਤਰੀ ਅਰਥ, ਇੱਕ ਹੈ ਭਾਵ ਅਰਥ। ਸਰਾਂ ਗੁਣਾ ਕੇ ਗਾਹ, ਜੋ ਗੁਣਾਂ ਦਾ ਸਮੁੰਦਰ ਹੈ ਵਾਹਿਗੁਰੂ ਨਿਰੰਕਾਰ ਉਸਨੂੰ ਗਾਹ ਲੈਂਦਾ ਹੈ। ਸੁਣਿਆ ਸੇਖ ਪੀਰ ਪਾਤਸ਼ਾਹ, ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਹ ਸੇਖ ਬਣ ਜਾਂਦੇ ਨੇ, ਪੀਰ ਬਣ ਜਾਂਦੇ ਨੇ, ਬਾਦਸ਼ਾਹ ਬਣ ਜਾਂਦੇ ਨੇ। ਸੁਣਿਆ ਅੰਧੇ ਪਾਵੇ ਰਾਹ, ਜਿਹਦੀ ਸੁਰਤੀ ਕਾਗਰ ਹੋ ਗਈ ਉਹ ਅੰਨੇ ਵੀ ਜੇ ਅਗਿਆਨੀ ਨੇ ਉਹਨਾਂ ਨੂੰ ਗਿਆਨ ਪ੍ਰਾਪਤ ਰਾਹ ਮਿਲ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾਹ, ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸਦੇ ਲਈ ਅਸਗਾਹ ਹਾਥ ਹੋ ਜਾਂਦਾ ਹੈ। ਅਸਗਾਹ ਦਾ ਮੈਨੇ ਸਮੁੰਦਰ, ਹਾਥ ਦਾ ਮੈਨੇ ਮਮੂਲੀ। ਤਿੰਨ ਅਰਥ ਨੇ, ਬਾਹਰ ਦਾ ਅਰਥ ਹੈ ਹਾਥ ਹੋਵੇ ਅਸਗਾਹ, ਅੰਤਰੀ ਅਰਥ ਹੈ ਅਸਗਾਹ ਬਣ ਸਮੁੰਦਰ, ਹਾਥ ਬਣ ਮਮੂਲੀ। ਹਾਥ ਸ਼ਬਦ ਹੈ ਉਸ ਵੇਲੇ ਵਰਤਿਆ ਜਾਂਦਾ ਸੀ ਗੁਰੂ ਨਾਨਕ ਦੇ ਵੇਲੇ, ਉੱਥੇ ਜਦੋਂ ਕਿ ਦਰਿਆਵਾਂ ਉੱਤੇ ਪੁੱਲ ਨਹੀਂ ਸੀ ਹੁੰਦੇ ਅਤੇ ਦਰਿਆਵਾਂ ਦੇ ਵਿੱਚੋਂ ਵੀ ਲੰਘਦੇ ਸਨ, ਕ੍ਰਾਸ ਕਰਦੇ ਸਨ, ਥੋੜ੍ਹਾ ਥੋੜ੍ਹਾ ਪਾਣੀ ਹੋਵੇ ਨਾ, ਜਿਸ ਪਾਣੀ 'ਚ ਡੁੱਬਣ ਦਾ ਖਤਰਾ ਨਾ ਹੋਵੇ, ਫੁੱਟ ਡੇਢ ਫੁੱਟ ਪਾਣੀ ਹੋਵੇ, ਅਤੇ ਮਲਾਹ ਕਹਿੰਦੇ ਸੀ ਮੇਰੇ ਮਗਰ ਮਗਰ ਆ ਜਾ, ਪਾਣੀ ਹਾਥ ਹੈ, ਥੋੜ੍ਹਾ ਪਾਣੀ ਹੈ, ਭਾਵ ਡਰ ਨਹੀਂ, ਡੁੱਬਣ ਦਾ ਖਤਰਾ ਨਹੀਂ। ਹਾਥ ਹੋਵੇ ਅਸਗਾਹ, ਅਸਗਾਹ ਤਾਂ ਮੈਨੇ ਸਮੁੰਦਰ, ਹਾਥ ਮੈਨੇ ਮੂਲੀ। ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਹਦੇ ਲਈ ਸਮੁੰਦਰ ਮਮੂਲੀ ਹੋ ਜਾਂਦਾ ਹੈ। ਸਮੁੰਦਰ ਕੀ ਹੈ? ਸੰਸਾਰ ਸਮੁੰਦੇ ਤਾਰ ਗੋਬਿੰਦੇ, ਸੰਸਾਰ ਰੂਪੀ ਸਮੁੰਦਰ ਤੋਂ ਤਰਨਾ ਉਹਦੇ ਲਈ ਮਮੂਲੀ ਹੋ ਜਾਂਦਾ ਹੈ, ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਉਹ ਭਗਤ ਹਨ ਹਮੇਸ਼ਾ ਖੜਾ ਰਹਿੰਦਾ ਹੈ, ਮਨ 'ਚ ਵਿਗਾਸ ਰਹਿੰਦਾ ਹੈ, ਜਿਵੇਂ ਸੁਰਤੀ ਕਾਗਰ ਹੋ ਜਾਂਦੀ ਹੈ। ਇਸ ਤੱਕ ਚਾਰ ਸਾਧਨ ਜ਼ਿਕਰ ਕੀਤਾ ਹੈ, ਅੱਗੇ ਪੰਜਵਾਂ ਸਾਧਨ ਮੰਨੇ। ਮੰਨੇ ਦੀਆਂ ਪੰਜ ਪੌੜੀਆਂ ਵਿੱਚ ਮਨ ਦਾ ਅਰਥ ਹੈ, ਮੰਨੇ ਦਾ ਅਰਥ ਹੈ ਜਿਸ ਨੇ ਆਪਣੇ ਆਪ ਨੂੰ ਬਦਲ ਲਿਆ, ਮੰਨੀ ਗਿਆ, ਮੰਨ ਗਿਆ ਹੈ। ਤਾਂ ਇਹ ਵਿਚਾਰ ਮਹਾਰਾਜ ਸੁੱਖ ਰੱਖੇ, ਰਾਤੀ ਜਿਹੜਾ ਟਾਈਮ ਰੱਖਿਆ ਗਿਆ ਹੈ ਉਹਦੇ 'ਚ ਵਿਚਾਰਾਂ ਕਰਾਂਗੇ। ਸਰੀ ਰਿਹਾ ਤਾਂ ਬੁੱਲਾਂ ਚੁੱਕਾ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਾਂ ਮਹਾਰਾਜ ਨੇ ਵੀ ਇੱਕ ਉਦਾਹਰਣ ਦੱਸਿਆ ਹੈ ਕਿ ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹੈਂ ਜਾਲੀ। ਇਹ ਕਾਲੀ ਕੋਇਲ ਤੂੰ ਬੋਲਦੀ ਹੈ ਅਤੇ ਲੋਕ ਸੁਣ ਸੁਣ ਕੇ ਖੁਸ਼ ਹੁੰਦੇ ਨੇ, ਅਤੇ ਕਾਂ ਬੋਲਦਾ ਅਤੇ ਲੋਕ ਉਹਨੂੰ ਵੱਟੇ ਮਾਰਦੇ ਨੇ, ਕਹਿੰਦੇ ਟੁਕੜਿਆਂ ਵਾਸਤੇ ਬੋਲਦਾ ਪਿਆ। ਤੋ ਪਿਆਰੇ ਵੀਰਾਂ ਹੋ, ਮਾਤਾਵਾਂ ਅਤੇ ਭੈਣਾਂ ਹੋ, ਸੱਚਮੁੱਚ ਇਹ ਗੱਲ ਹੈ। ਕਥਾ ਤਾਂ ਮੇਰੇ ਵਰਗੇ ਕਈ ਕਰਦੇ ਨੇ ਪਰ ਕਾਂ ਵਾਲਾ ਹਿਸਾਬ ਹੈ। ਅਤੇ ਕੋਇਲ ਵਾਂਗੂ ਮਹਾਂਪੁਰਖਾਂ ਨੇ ਆਪ ਨੂੰ ਅੰਮ੍ਰਿਤ ਰੂਪ ਦੀ ਕਥਾ, ਜਪਜੀ ਸਾਹਿਬ ਦੀ ਕਥਾ ਸਰਵਣ ਕਰਵਾਈ ਹੈ। ਦਾਸ ਸੰਗਤ ਦੇ ਦਰਸ਼ਨ ਕਰਦਾ ਆਇਆ ਹੈ, ਅੰਦਰ ਬਾਹਰ ਭਰੀ ਹੋਈ ਹੈ ਸੰਗਤ ਇਸ ਵੇਲੇ। ਕਥਾ ਵਿੱਚ ਮੈਂ ਇਤਨੀ ਸੰਗਤ ਕਦੇ ਨਹੀਂ ਦੇਖੀ, ਕੀਰਤਨ 'ਚ ਵੇਖੀ ਹੈ।